ਕਹਿਣ ਲੱਗੇ ਧੰਨ ਗੁਰੂ ਨਾਨਕ ਪਿਤਾ ਮਹਾਰਾਜ ਜੀ ਨੇ ਜਿਹੜੀ ਸਿੱਖੀ ਦਾ ਰਹਿਮਤ ਵਰਤਾਈ ਇਹਨਾਂ ਉਹਦੀ ਤੁਲਨਾ ਕੀਤੀ ਨੇ ਇੱਕ ਨਦੀ ਦੇ ਨਾਲ। ਗੁਰਬਾਣੀ ਦਾ ਬਚਨ ਨੇ ਗੁਰੂ ਸਮੁੰਦ ਨਦੀ ਸਭ ਸਿੱਖੀ ਨਾਤੈ ਜਿੱਤ ਵਡਿਆਈ। ਕਵੀ ਜੀ ਉਹ ਬਚਨ ਕਰ ਰਹੇ ਸਨ, ਕਹਿਣ ਲੱਗੇ ਕਿ ਸਿੱਖੀ ਦੀ ਇੱਕ ਨਦੀ ਵਗ ਰਹੀ ਹੈ, ਸਿੱਖੀ ਸਿਧਾਂਤ ਦੀ ਸਤਿਗੁਰੂ ਜੀ ਦੇ ਪਿਆਰਾਂ ਦੇ, ਜਿੱਧਰ ਕਿੱਧਰ ਇਹ ਨਦੀ ਜਗਤ ਦੇ ਅੰਦਰ ਚੱਲ ਰਹੀ, ਬਾਹਰ ਦੀ ਨਦੀ ਦਾ ਭੇਖੂ ਹੱਦ ਬੰਨਾ ਏ। ਗੁਰੂ ਨਾਨਕ ਸਾਹਿਬ ਜੀ ਦੀ ਸਿੱਖੀ ਦੀ ਨਦੀ ਜਗਤ ਦੇ ਕੋਨੇ ਕੋਨੇ ਦੇ ਅੰਦਰ ਲੋਕਾਇਤ ਦੇ ਦਿਲਾਂ ਵਿੱਚ ਚੱਲ ਰਹੀ ਹੈ।
ਸਿੱਖ ਲਗੇ ਮਨ ਮੀਨ ਸੁਮਾਨਾ, ਚਾਹੇ ਨਗਰ ਹੈ ਹੋਏ ਹੱਥ ਪ੍ਰਾਣਾ।
ਜਿਹੜੇ ਸਿੱਖ ਨੇ ਉਹਨਾਂ ਦੇ ਮਨ ਮੱਛੀ ਦੀ ਤਰ੍ਹਾਂ ਸਤਿਗੁਰੂ ਜੀ ਬਣਾ ਦਿੱਤੇ ਕਰਨ। ਮੱਛੀ ਚਾਹੁੰਦੀ ਏ ਸਦਾ ਨਦੀ ਦੇ ਪਾਣੀ ਵਿੱਚ ਰਵਾਂ, ਜੇ ਉਹਨੂੰ ਉਹਦੇ ਤੋਂ ਵੱਖ ਹੋਣਾ ਪਵੇ ਤੇ ਉਹ ਪ੍ਰਾਣ ਤਿਆਗ ਦੇਵੇ। ਸਿੱਖ ਚਾਹੁੰਦਾ ਅੱਠੇ ਪੈਰ ਮੈਂ ਗੁਰੂ ਨਾਨਕ ਸਾਹਿਬ ਜੀ ਦੇ ਇਸ ਬਾਣੀ ਤੇ ਨਾਮ ਵਿੱਚ ਇਸ਼ਨਾਨ ਕਰਦਾ ਰਵਾਂ। ਕੋਈ ਨਹੀਂ ਚਾਹੁੰਦਾ ਇੱਕ ਮਿੰਟ ਲਈ ਵੀ ਸਤਿਗੁਰੂ ਦੀ ਸਿੱਖੀ ਦਾ ਵਿਛੋੜਾ ਪਵੇ, ਉਹਦੇ ਤੋਂ ਪਰੇ ਹੋਈਏ। ਗੁਰੂ ਕੇ ਪਿਆਰਿਓ, ਬਾਕੀ ਜੀਵ ਨੇ ਉਹ ਕਦੇ ਆਪਣੇ ਜਿਨ੍ਹਾਂ ਨਾਲ ਉਹ ਕੁਦਰਤ ਨੇ ਪਿਆਰ ਪਾਇਆ, ਕਦੇ ਵੱਖ ਹੋਣਗੇ ਕਦੇ ਕੱਚੇ ਹੋਣਗੇ, ਪਰ ਮੱਛੀ ਨੇ ਤਾਂ ਅੱਠੇ ਪੈਰ ਜਿਵੇਂ ਪਾਣੀ ਵਿੱਚ ਰਹਿਣ ਆਏ। ਸਾਹਿਬ ਕਹਿੰਦੇ ਨੇ ਜਿਨ੍ਹਾਂ ਨੇ ਸਿੱਖੀ ਸਤਮੁੱਚ ਕਮਾਣੀ ਤੇ ਆਨੰਦ ਮਾਨਣਾ ਹੋਏਗਾ, ਉਹ ਅੱਠੇ ਪੈਰ ਹੀ ਆਪਣਾ ਧਿਆਨ ਗੁਰੂ ਸ਼ਬਦ ਵਿੱਚ ਰੱਖਦੇ ਨੇ। ਇਹ ਨਹੀਂ ਡੱਡੂ ਦੀ ਤਰ੍ਹਾਂ ਤੁਸੀਂ ਕਦੇ ਵੇਖੋਗੇ ਸੱਚਖੰਡ ਹਰਿਮੰਦਰ ਸਾਹਿਬ ਜਾਓ, ਉਸ ਪਾਕ ਪਵਿੱਤਰ ਸਰੋਵਰ ਦੇ ਅੰਦਰ ਮੱਛੀਆਂ ਦੇ ਕਿਦਾਰ ਕਰੋ ਕਿ ਡੱਡੂਆਂ ਦੇ ਨੇ। ਪਿਆਰਿਓ, ਨਾ ਉਸ ਬਗਦਾ ਮਿਲੇਗਾ ਤੇ ਨਾ ਉਸ ਡੱਡੂ ਮਿਲੇਗਾ। ਮੱਛੀਆਂ ਰੰਗ ਬਿਰੰਗੀਆਂ ਦੀਦਾਰ ਦਿੰਦੀਆਂ ਸਨ, ਉਹ ਉੱਚੇ ਪਾਣੀ ਦੇ ਅੰਦਰ ਅੱਠ ਤੇਲੀਆਂ ਕਰਦੀਆਂ, ਬਹੁਤ ਸੁੰਦਰ ਲੱਗਦੀਆਂ ਨੇ, ਪਰ ਉਹਦਾ ਕੀ ਕਾਰਨ? ਗੁਰੂ ਕੇ ਪਿਆਰਿਓ, ਡੱਡੂ ਵੀ ਪਾਣੀ ਨਾਲ ਜੁੜਿਆ ਹੈ, ਪਰ ਕਦੇ ਉਹਦੀ ਮਰਜ਼ੀ ਪਾਣੀ ਵਿੱਚ ਆ ਜਾਂਦਾ ਹੈ, ਕਦੇ ਉਹ ਪਾਣੀ ਤੋਂ ਬਾਹਰ ਵੀ ਛੱਪੜਾਂ ਦੇ ਪਾਣੀ ਸੁੱਕ ਗਏ। ਛੇ ਮਹੀਨੇ ਵੀ ਡੱਡੂ ਦਾ ਗੁਜ਼ਾਰਾ ਹੋ ਸਕਦਾ ਏ ਗੁਰੂ ਕੇ ਪਿਆਰਿਓ, ਪਰ ਮੱਛੀ ਦਾ ਇੱਕ ਮਿੰਟ ਗੁਜ਼ਾਰਦਾ ਨੇ ਡੱਡੂ ਮਕੀਨਿਆਂ ਵਰਤੀ ਪਾਣੀ ਤੋਂ ਬਿਨਾਂ ਰਹਿ ਸਕਦਾ ਏ। ਸਤਿਗੁਰੂ ਜੀ ਆਖਦੇ ਜਿਨ੍ਹਾਂ ਨੇ ਵਾਹਿਗੁਰੂ ਪਰਮੇਸ਼ਰ ਨੂੰ ਪਿਆਰ ਕਰਨਾ ਪਾਏ, ਉਹ ਮੱਛੀ ਦੀ ਨਿਆਈ ਪਿਆਰ ਕਰਨ, ਨਾ ਕਿ ਡੱਡੂਆਂ ਦੀ ਤਰ੍ਹਾਂ। ਜਦੋਂ ਜੀ ਕੀਤਾ ਉਸ ਨਾਮ ਬਾਣੀ ਦਾ ਪਾਠ ਕਰ ਲਿਆ, ਨਾ ਕੀਤਾ ਤੇ ਕਈ ਕਈ ਮਕੀਨੇ ਵੀ ਉਹਦੇ ਤੋਂ ਬਗੈਰ ਲੰਘ ਜਾਂਦੇ ਕਰ। ਕਦੇ ਨਿਤਨੇਮ ਨਹੀਂ ਕਰਨਾ, ਕਦੇ ਸਿਮਰਨ ਦੀ ਲੋੜ ਨਾ ਪੈਣੀ, ਕਦੇ ਸਤ ਸੰਗਤ ਵਿੱਚ ਆ ਕੇ ਮਨ ਨੀਹਾਂ ਕਰਕੇ ਆਤਮਕ ਇਸ਼ਨਾਨ ਨਾ ਕਰਨਾ। ਜਦੋਂ ਜੀ ਕੀਤਾ ਆ ਗਏ, ਜਦੋਂ ਜੀ ਕੀਤਾ ਨਾ। ਸਾਹਿਬ ਕਹਿੰਦੇ ਡੱਡੂ ਦੀ ਤਰ੍ਹਾਂ ਨੀ ਇਸ ਮਨ ਨੂੰ ਬੰਨਦੇ, ਹਾਂ ਮੱਛੀ ਦੀ ਤਰ੍ਹਾਂ ਬਣਾਉਂਦਾ ਏ। ਸਤਿਗੁਰੂ ਜੀ ਆਖਦੇ ਡੱਡੂ ਦੀ ਬਿਰਤੀ ਨੀ ਧਾਰਨ ਕਰਨੀ। ਗੁਰੂ ਕੇ ਪਿਆਰਿਓ, ਮੱਛੀ ਦੇ ਨਾਲ ਇੱਕ ਦੂਸਰਾ ਜੀਵ ਬਗਲਾ ਏ। ਬਗਲਾ ਬਾਹਰੋਂ ਜੇ ਕਿਸੇ ਤਲਾਬ ਤੇ ਬੈਠੇਗਾ, ਹਰਿਮੰਦਰ ਸਾਹਿਬ ਨੀ ਕਦੇ ਬਗਲਾ ਵੇਖੋਗੇ, ਨਾ ਡੱਡੂ ਦੇ ਦਰਸ਼ਨ ਕਰੋਗੇ, ਮੱਛੀਆਂ ਦੇ ਕਰੋਗੇ, ਉਹ ਚ ਆ ਹੀ ਨੀ ਸਕਦਾ ਬਗਲਾ ਤੇ ਡੱਡੂ। ਬਗਲਾ ਪ੍ਰਤੀਕ ਹੈ ਜਿਹਦੇ ਅੰਦਰ ਕੁਝ ਹੋ ਰਹੇ ਤੇ ਬਾਹਰ ਕੁਝ ਹੋ ਰਹੇ। ਬਾਹਰੋਂ ਸੋਹਣਾ ਤੇ ਅੰਦਰੋਂ ਕੋੜਾ, ਬਾਹਰੋਂ ਪਵਿੱਤਰ ਤੇ ਅੰਦਰੋਂ ਨੀਚ ਬਿਰਤੇ। ਪਿਆਰਿਓ, ਅੱਖਾਂ ਮੀਟ ਕੇ ਖਲੋਤਾ, ਪਰ ਇਸ ਭਾਵਨਾ ਨਾਲ ਨਹੀਂ ਵੀ ਇਹਦਾ ਅੰਦਰ ਟਿਕਿਆ ਏ, ਨਹੀਂ ਕਿਸੇ ਜੀਵ ਦੀ ਹੱਤਿਆ ਕਰਨ ਲਈ ਅੱਖਾਂ ਮੀਟ ਰਿਹਾ ਏ। ਸਤਿਗੁਰੂ ਕਹਿਣ ਲੱਗੇ ਜਦੋਂ ਕੋਈ ਆਦਮੀ ਨਾਲੇ ਤਾਂ ਬਾਹਰੋਂ ਧਰਮੀ ਅਖਵਾਏ, ਅੰਦਰੋਂ ਉਹਨੇ ਗੁਰੂ ਕੇ ਪਿਆਰਿਓ ਬਿਰਤੀ ਬਣਾਈ ਹੋਵੇ, ਭਈ ਮੈਂ ਇਹੋ ਜਿਹਾ ਲਿਬਾਸ, ਇਹੋ ਜਿਹੀ ਐਕਟਿੰਗ ਕਰਾਂ, ਇਹੋ ਜਿਹਾ ਬਾਹਰੋਂ ਚਿੰਨ ਚੱਕਰ ਬਣਾਵਾਂ, ਲੋਕਾਂ ਨੂੰ ਲੱਗਣ ਇਹ ਭਗਤ ਹੈ। ਅੰਦਰੋਂ ਉਹਦੀ ਇਹ ਤਾਂਘ ਹੋਵੇ ਕਿਸੇ ਨਾਲ ਧੋਖਾ ਕਰਨ ਦੀ, ਕਿਸੇ ਚੌਧਰ ਦੀ ਖਾਤਰ, ਕਿਸੇ ਸ਼ੋਹਰਤ ਦੀ ਖਾਤਰ ਇਹ ਢੋਂਗ ਰਚੇ। ਪਿਆਰਿਓ, ਉਹ ਰੱਬ ਦੇ ਘਰ ਪ੍ਰਵਾਨ ਹੀ ਜੇ ਬੰਦਾ। ਗੁਰਬਾਣੀ ਨੇ ਜਦੋਂ ਵੀ ਤੁਲਨਾ ਕੀਤੀ ਸਾਡੇ ਸਿੱਖੀ ਦੇ ਰੱਬ ਦੇ ਪਿਆਰੇ ਦੀ ਮੱਛੀ ਨਾਲ ਕੀਤੀ ਤੈ ਨਵੇਂ ਸਤਿਗੁਰੂ ਜੀ ਤਾਂ ਸ਼ੁਰੂ ਹੀ ਸਲੋਕ ਜਦੋਂ ਉਹਨਾਂ ਦੇ ਭੋਗ ਦੇ ਸਲੋਕ ਦੇ ਦਰਸ਼ਨ ਕਰੋਗੇ ਪਹਿਲਾਂ ਕਦੇ ਰਿਵਾਜ ਸੀ ਪਿੰਡਾਂ ਚਾਵਾਂ ਤੇ ਜੇ ਸਾਰਾ ਪਾਠ ਨਹੀਂ ਸੁਣਨਾ ਭਗਤ ਕਬੀਰ ਸਾਹਿਬ ਤੇ ਬਾਬਾ ਫਰੀਦ ਸਾਹਿਬ ਦੇ ਸਲੋਕ ਪਾਠੀ ਸਿੰਘਾਂ ਨੇ ਗਾ ਕੇ ਟਰੰਪੇ ਨਾਲ ਉਹਨਾਂ ਦਾ ਸਪੀਕਰ ਲਾ ਕੇ ਪਾਠ ਕਰਨਾ ਜਿਨ੍ਹਾਂ ਬਜ਼ੁਰਗਾਂ ਨੇ ਇੱਕ ਦਿਨ ਸਕੂਲ ਦਾ ਮੂੰਹ ਨਹੀਂ ਵੇਖਿਆ ਉਹਨਾਂ ਨੂੰ ਵੀ ਸਲੋਕ ਯਾਦ ਹੁੰਦੇ ਸਨ ਪਿਆਰਿਓ ਤੇ ਫਿਰ ਕਹਿਣਾ ਭਾਈ ਅੱਗੇ ਪਿੱਛੇ ਨਹੀਂ ਆ ਸਕੇ ਘੱਟੋ ਘੱਟ ਭੋਗ ਦੇ ਸਲੋਕ ਸਰਵਨ ਕਰ ਲਵੋ ਉਹਦਾ ਵੀ ਫਲ ਮਿਲੇਗਾ ਪਿਆਰਿਓ ਜਿਹੜੇ ਕਰਕੇ ਇਹੋ ਜਿਹੇ ਬਚਨ ਪ੍ਰਾਰੰਭ ਹੁੰਦੇ ਉਹਨਾਂ ਦੇ ਮਗਰ ਨਾ ਰਾਤ ਬੜੇ ਡੂੰਘੇ ਸਨ ਭਾਈ ਚਲੋ ਜੇਕਰ ਬਾਕੀ ਬਾਣੀ ਨੂੰ ਸੁਣੀ ਬਾਣੀ ਤੇ ਬਾਣੀ ਏ ਖੁਰੇ ਗੁਰੂ ਤੇਗ ਬਹਾਦਰ ਪਿਤਾ ਦਾ ਕੋਈ ਇੱਕ ਬਚਨ ਸੁਣ ਕੇ ਅੰਦਰ ਕਿਧਰੇ ਖਿਲ ਜਾਵੇ ਸੁੱਤਾ ਹੋਇਆ ਮਨੁਆ ਜਾਗ ਪਵੇ ਰੱਬ ਵੱਲ ਇਸ ਲਈ ਕਹਿੰਦੇ ਚਲੋ ਭੋਗ ਦੇ ਸਲੋਕ ਹੀ ਸੁਣੋ ਤੇ ਸਾਰੇ ਘਰ ਦੇ ਬਾਹਰ ਤੇ ਬੈਠ ਕੇ ਸੁਣ ਲੇ ਪਿਆਰਿਓ ਸਲੋਕ ਦਾ ਇਹ ਹੈ ਦੋ ਪੰਕਤੀਆਂ ਵਿੱਚ ਬਚਨ ਪੂਰਾ ਹੋ ਜਾਂਦਾ ਹੈ ਜਿਵੇਂ ਸ਼ਬਦ ਦੀ ਕਿਸੇ ਦੀਆਂ ਅਸ਼ਟ ਪਦੀਆਂ ਸੋਲੇ ਸੋਲਾਂ ਕਿਧਰੇ ਚਾਰ ਪਦੇ ਵੱਡਾ ਪਰ ਸਲੋਕ ਤੇ ਦੋ ਪੰਕਤੀਆਂ ਵਿੱਚ ਹੀ ਸਤਿਗੁਰੂ ਜੀ ਪੂਰਾ ਬਚਨ ਕਰ ਦਿੰਦੇ ਹਨ ਭਾਵੇਂ ਸੁਖਮਨੀ ਸਾਹਿਬ ਦੇ ਸਲੋਕ ਹੋਣ ਤੇ ਭਾਵੇਂ ਗੁਰੂ ਕੇ ਪਿਆਰਿਓ ਸਲੋਕ ਹੋਣ ਗੁਰੂ ਤੇਗ ਬਹਾਦਰ ਪਿਤਾ ਜੀ ਦੇ ਚਾਹੇ ਭਗਤ ਕਬੀਰ ਸਾਹਿਬ ਦੇ ਤੇ ਬਾਬਾ ਫਰੀਦ ਸਾਹਿਬ ਜੀ ਦੇ ਹੋਣ ਗੁਰੂ ਤੇਗ ਬਹਾਦਰ ਪਿਤਾ ਜੀ ਨੇ ਕਿਰਪਾ ਕੀਤੇ ਸਹਿਬ ਕਹਿੰਦੇ ਗੁਣ ਗੋਬਿੰਦ ਗਾਇਓ ਨਕੀ ਜਨਮ ਆਕਾਰ ਚੁਕੀਨ ਤਉ ਨਾਨਕ ਪਦ ਕਰ ਮਨਾ ਜੇ ਵਿਦ ਜਲ ਕੋ ਮੀਨ ਜਲ ਕੋ ਮੀਨ ਮੀਨ ਦਾ ਅਰਥ ਮੱਛੀ ਕਹਿੰਦੇ ਜੇ ਵਾਹਿਗੁਰੂ ਦੇ ਗੁਣ ਨਹੀਂ ਗਾਏ ਤੇ ਜਨਮ ਅਜਾ ਹੀ ਚਲਾ ਗਿਆ ਪੁੱਛਿਆ ਜੀ ਗੁਣ ਕਿਵੇਂ ਗਾਈਏ ਕਹਿੰਦੇ ਜਿਵੇਂ ਮੱਛੀ ਗਾਂਦੀ ਏ ਮੱਛੀ ਕੀ ਗਾਂਦੀ ਏ ਉਹ ਕੋਈ ਸਮਾਂ ਵੇਖਦੀ ਕਿੰਨਾ ਸਮਾਂ ਪਾਣੀ ਚ ਰਹਿਣਾ ਏ ਹੱਥੇ ਪੈਰ ਸਤਿਗੁਰੂ ਕਹਿੰਦੇ ਤੁਸੀਂ ਇਹ ਨਾ ਵੇਖਣਾ ਸਵੇਰੇ ਸ਼ਾਮ ਦਾ ਨਿਤਨੇਮ ਦਾ ਹੁਕਮ ਏ ਤੇ ਬਾਕੀ ਆਪਣੀ ਮਰਜ਼ੀ ਕਰਨੀ ਨੇ ਕਹਿੰਦੇ ਬਾਕੀ ਸਮਾਂ ਵੀ ਆਪਣੇ ਧਿਆਨ ਵਿੱਚ ਹੱਥੇ ਪੈਰ ਸਤਿਗੁਰੂ ਜੀ ਨੂੰ ਰੱਖਣਾ ਏ ਮੱਛੀ ਦੀ ਤਰ੍ਹਾਂ ਆਪਣੇ ਆਪ ਨੂੰ ਬਣਾਉਣਾ ਏ ਗੁਰੂ ਕੇ ਪਿਆਰਿਓ ਜੇਕਰ ਮੱਛੀ ਪਾਣੀ ਤੋਂ ਵਿਛੜ ਕੇ ਤੜਪਦੀ ਤੇ ਸਾਡਾ ਅੰਦਰ ਵੀ ਤੜਪਣਾ ਚਾਹੀਦਾ ਏ ਅੱਜ ਨਿਤਨੇਮ ਨਹੀਂ ਖੋਇਆ ਤੇ ਕਿਉਂ ਨਹੀਂ ਖੋਇਆ ਅੱਜ ਸਾਡੇ ਕੋਲ ਗੁਰੂ ਕੀ ਸੰਗਤ ਦਾ ਵਿਛੋੜਾ ਪਿਆ ਏ ਤੇ ਕਿਉਂ ਪਿਆ ਏ ਪਿਆਰਿਓ ਭਜਨ ਸਿਮਰਤ ਨਾਲੋਂ ਕਦੇ ਨਾ ਟੁੱਟਣਾ ਸਤਿਗੁਰੂ ਜੀ ਕਹਿੰਦੇ ਮੱਛੀ ਦੀ ਨਿਆਈ ਅੰਦਰ ਖਿੱਚ ਹੋਵੇ ਉਹਦੇ ਵਿੱਚ ਸੁਰਤ ਅੱਛੇ ਪੈਰ ਚੁਭੀ ਰਵੇ ਖੁੱਭੀ ਰਵੇ ਸਤਿਗੁਰੂ ਜੀ ਕਿਰਪਾ ਕਰਨ ਹਰਿਮੰਦਰ ਸਾਹਿਬ ਦਾ ਤੇ ਜੋ ਕੁਝ ਵੀ ਤੁਸੀਂ ਤੱਪੋਗੇ ਰੱਬ ਨਾਲ ਜੁੜਨ ਦੀਆਂ ਜੁਗਦੀਆਂ ਨੇ ਉੱਚੇ ਬਗਲਾ ਤੇ ਡੱਕੂ ਨੀ ਮਿਲਦਾ ਮੱਛੀ ਮਿਲਦੇ ਰੱਬ ਦੇ ਘਰ ਮੱਛੀ ਬਿਰਤੀ ਹੀ ਪ੍ਰਵਾਨ ਕਹਿ ਕਵੀ ਜੀ ਕਹਿਣ ਲੱਗੇ ਭਾਈ ਬਾਲਾ ਜੀ ਵੱਲੋਂ ਸਿੱਖੀ ਇੱਕ ਨਦੀ ਦੀ ਤਰ੍ਹਾਂ ਏ ਸਿੱਖਾਂ ਦੇ ਮਨ ਮੱਛੀ ਦੀ ਤਰ੍ਹਾਂ ਆਤਮਕ ਇਸ਼ਨਾਨ ਕਰਕੇ ਹਰ ਰੋਜ ਲਾਖਾਂ ਲੈਂਦੇ ਕੰਨ
ਲਾਖੇ ਕਰਨ ਸ਼ਬਦ ਬਿਆਸਾ ਸਿਮਰਨ ਸਤਨਾਮ ਬਰਕਸਾ
ਜਗ੍ਹਾ ਜਗ੍ਹਾ ਤੇ ਸਿੱਖ ਗੁਰੂ ਸ਼ਬਦ ਦਾ ਅਭਿਆਸ ਕਰਦੇ ਕੰਨ ਜਿੱਥੇ ਵੀ ਕਿਧਰੇ ਉਹਨਾਂ ਦਾ ਟਿਕਾਣਾ ਹੈ ਸਿਮਰਨ ਸਤਨਾਮ ਦਾ ਸੱਚੇ ਨਾਮ ਦਾ ਅਭਿਆਸ ਸਤਿਗੁਰਾਂ ਨੇ ਤਰੀਕੇ ਜੁਗਤੀਆਂ ਦੱਸੀਆਂ ਨੇ ਵੱਖ ਵੱਖ ਕਈ ਵਾਰ ਤੁਸੀਂ ਸੋਚਦੇ ਹੋ ਭਾਈ ਸਿਮਰਨ ਕਰਨ ਦਾ ਇੱਕੋ ਜਿਹਾ ਹੁਕਮ ਕੋਈ ਕਿਉਂ ਨਹੀਂ ਕਹਿ ਪਿਆਰਿਓ ਸਾਡੇ ਸਾਧਕਾਂ ਦੇ ਮਨ ਦੀ ਅਵਸਥਾ ਇੱਕੋ ਜਿਹੀ ਨਹੀਂ ਨਾ ਇਸ ਕਰਕੇ ਸਤਿਗੁਰੂ ਨੇ ਸਰਬੱਤ ਦਾ ਭਲਾ ਕਰਨਾ ਹੈ ਸਾਡੇ ਅੰਦਰ ਰੌਲਾ ਹੋਣ ਕਾਰਨ ਦੁਨੀਆਂ ਦਾ ਸ਼ੋਰ ਸ਼ਰਾਬਾ ਜੇ ਕਹੀਏ ਵੀ ਚੁੱਪ ਕਰਕੇ ਅੰਦਰ ਹੀ ਅੰਦਰ ਆਖੀਏ ਵਾਹਿਗੁਰੂ ਸਾਨੂੰ ਨੀਂਦ ਆ ਜਾਏਗੀ ਕੁਝ ਵੀ ਨਹੀਂ ਖੋਣਾ ਗੁਰੂ ਕੇ ਪਿਆਰਿਓ ਮੂਲ ਮੰਤਰ ਦਾ ਜਾਪ ਕਰਨਾ ਜਾਂ ਖਿਆਲਾਂ ਵਿੱਚ ਉੱਡੇ ਰਹਾਂਗੇ ਤੇ ਜਾਂ ਨੀਂਦ ਆਵੇਗੀ ਅੰਦਰ ਦੇ ਰੌਲੇ ਤੋਂ ਜਿਤਨਾ ਚਿਰ ਵੱਧ ਕੋਈ ਬਾਹਰੋਂ ਆਵਾਜ਼ ਨਹੀਂ ਮਾਰਾਂਗੇ ਅੰਦਰ ਨਹੀਂ ਟਿਕਣਾ ਨੇ, ਇਸ ਲਈ ਕੀਰਤਨ ਵਾਜਾ ਜੋੜੇ ਨਾਗ ਛਹਿਣੇ ਚਿਮਟਾ ਟੱਲੀਆਂ ਇਹਨਾਂ ਦੇ ਖੜਕੇ ਨਾਲ ਜਦੋਂ ਤਾਲ ਤਾਲ ਮਿਲ ਕੇ ਸਿਮਰਨ ਕੀਤਾ ਜਾਂਦਾ ਉੱਚੇ ਉੱਚੇ ਪਿਆਰਿਓ, ਉਹਦੇ ਨਾਲ ਅੰਦਰ ਦਾ ਜਿਹੜਾ ਮਨ ਰੌਲਾ ਪਾਉਂਦਾ ਉਹਦੀ ਘੱਟ ਆਵਾਜ਼ ਸੁਣਦੀ ਤੇ ਗੁਰੂ ਦੀ ਆਵਾਜ਼ ਵੱਧ ਜਾਂਦੀ ਹੈ। ਗੁਰੂ ਸਵਾਰਿਓ ਸਤਿਗੁਰੂ ਜੀ ਕਹਿੰਦੇ ਰਲ ਕੇ, ਫਿਰ ਕਿਧਰੇ ਆਪ ਹੀ ਤੁਸੀਂ ਦੇਖੋ ਪਹਿਲਾਂ ਕਹਿੰਦੇ ਨੇ ਰਸਨਾ ਜਪੈ ਨਾ ਨਾਮ ਤਿਲ ਤਿਲ ਕਰ ਕੱਟੀਏ, ਰਸਨਾ ਨਾਲ ਜਪਣਾ ਏ। ਕਹਿੰਦੇ ਜਿਉਂ ਜਿਉਂ ਅੰਦਰ ਦਾ ਰੌਲਾ ਮੁੱਕੇਗਾ ਤਿਉਂ ਤਿਉਂ ਬਾਹਰ ਦੇ ਸਾਜਾਂ ਦੀ ਲੋੜ ਘੱਟਦੀ ਜਾਏਗੀ। ਫਿਰ ਤੇ ਕਹਿੰਦੇ ਨੇ ਕੋਈ ਵੀ ਦੂਸਰਾ ਬੇਸ਼ਕ ਨਾ ਕੋਲ ਹੋਵੇ, ਤੁਸੀਂ ਇਕੱਲੇ ਹੋਵੋ। ਸਤਿਗੁਰੂ ਜੀ ਨੇ ਆਪ ਉਸ ਸਟੇਜ ਦੀ ਬਾਰੇ ਬਚਨ ਕੀਤੇ ਨੇ, ਬਿਨ ਜੇਵਾ ਜੋ ਜਪੈ ਤਿਆਏ, ਜੀਵ ਕਿੱਲੇ ਨਾ ਕੇਵਲ ਹਿਰਦੇ ਚੋਂ ਹੀ ਆਵਾਜ਼ ਉੱਚੇ ਵਾਹਿਗੁਰੂ 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 ਵਾਹਿਗੁਰੂ। ਪਿਆਰਿਓ ਉਹ ਕੇਵਲ ਵਾਹਿਗੁਰੂ ਆਵਾਜ਼ ਸੁਣੇ ਨਾ, ਜੀਵ ਬੋਲਦੀ ਪਈ ਏ ਪਰ ਸੁਣਦਾ ਇਸ ਤਰ੍ਹਾਂ ਜਿਵੇਂ ਕੋਈ 200-400 ਆਦਮੀ ਇਹ ਨਾਮ ਜਪ ਕੇ ਸਾਨੂੰ ਵਾਹਿਗੁਰੂ ਸ਼ਬਦ ਸੁਣਾ ਕੇ ਆਏ। ਗੁਰੂ ਸਵਾਰਿਓ ਕਿਧਰੇ ਸਤਿਗੁਰੂ ਕਹਿੰਦੇ ਕੂਕਰ ਦੀ ਤਰ੍ਹਾਂ ਉਹਦੇ ਮਾਲਕ ਦੇ ਦਰ ਤੇ ਬੈਠ ਕੇ ਸਿਮਰਨ ਕਰੋ, ਕਿਧਰੇ ਕਹਿੰਦੇ ਮੱਛੀ ਦੀ ਤਰ੍ਹਾਂ, ਕਿਧਰੇ ਬਬੀ ਇਹਨਾਂ ਨੂੰ ਤੁਰਨਾ, ਕਿਧਰੇ ਸਤਿਗੁਰੂ ਜੀ ਪੰਛੀਆਂ ਦੀ ਉਦਾਹਰਣ ਦਿੰਦੇ ਨੇ। ਕਾਰਨ ਕਿਸੇ ਵੀ ਤਰੀਕੇ ਨਾਲ ਇਸ ਮਨ ਨੂੰ ਸਿਮਰਨ ਵਿੱਚ ਲਾਣਾ ਹੈ। ਇਹ ਨਾ ਸੋਚਿਆ ਕਰੋ ਵੀ ਕਿਹੜਾ ਤਰੀਕਾ ਠੀਕ ਹੈ ਕਿਹੜਾ ਗਲਤ, ਉਹ ਸਾਂਝਾ ਨਹੀਂ ਹੋ ਸਕਦਾ ਸਾਡੇ ਇਕੱਲਿਆਂ ਇਕੱਲੇ ਆਉਂਦਾ ਹੈ। ਕਿਸੇ ਵਕਤ ਮਨ ਰੌਲੇ ਵਿੱਚ, ਕਿਸੇ ਵਕਤ ਇਹ ਇਕਾਗਰ ਏ। ਸਤਿਗੁਰੂ ਜੀ ਕਹਿੰਦੇ ਤੁਸੀਂ ਹੁਣ ਗੁਰਦੁਆਰਾ ਸਾਹਿਬ ਆਇਓ, ਚੱਲ ਕੇ ਭਾਵੇਂ ਆਪਣੀ ਕਾਰ ਤੇ ਆਓ ਚਾਹੇ ਕਿਸੇ ਦੇ ਨਾਲ ਮਿਲ ਕੇ ਆਓ, ਪੈਦਲ ਆਓ। ਇਹ ਚ ਵੇਖਣੇ ਬਹੁਤ ਸੰਗਤਾਂ ਸਾਈਕਲ ਤੇ ਆਉਂਦੀਆਂ ਨੇ, ਉਹ ਇਹ ਬਾਹਰ ਦੀ ਕਿਰਿਆ ਏ। ਗੁਰਦੁਆਰਾ ਸਾਹਿਬ ਤੋਂ ਬਾਹਰ ਤੁਹਾਡੀਆਂ ਗੱਡੀਆਂ, ਤੁਹਾਡੇ ਸਾਈਕਲ, ਤੁਸੀਂ ਪੈਦਲ ਆਇਓ ਜਿਵੇਂ ਮਰਜ਼ੀ, ਪਰ ਕੀਮਤ ਤੇ ਤੁਸੀਂ ਸਤਿਗੁਰੂ ਦੇ ਦਰਬਾਰ ਵਿੱਚ ਪਹੁੰਚ ਗਏ ਹੋ। ਜਦੋਂ ਪਹੁੰਚ ਗਏ ਇਹ ਚ ਕਿਸੇ ਨੇ ਪੁੱਛਣਾ ਤੁਸੀਂ ਕਿਹੜੀ ਸ਼ਰਤ ਲੈ ਕੇ ਆਏ ਤੇ ਕਿਹੜੀ ਸਵਾਰੀ ਲੈ ਕੇ ਆਏ। ਸਾਹਿਬਾਂ ਦੇ ਘਰ ਅੰਦਰ ਪਿਆਰਿਓ ਉਹਨੂੰ ਪਿਆਰ ਨਾਲ ਉਹਦਾ ਸਿਮਰਨ ਕਰਨਾ ਏ। ਭਾਵੇਂ ਕੋਈ ਬੋਲ ਕੇ ਕਰੇ, ਕੋਈ ਚੁੱਪ ਕਰਕੇ ਕਰੇ, ਕੋਈ ਵਾਜੇ ਜੋੜੀ ਨਾਲ ਕਰੇ, ਉਹਦੇ ਤੋਂ ਬਗੈਰ ਕਰੇ, ਕੋਈ ਪਿਆਰਿਓ ਸਵਾਸਾਂ ਨਾਲ ਕਰੇ, ਕੋਈ ਚਾਰ ਹਿੱਸਿਆਂ ਚ ਵੰਡ ਕੇ ਕਰੇ, ਕੋਈ ਦੋ ਬਣਾ ਲਵੇ, ਪਰ ਉਹਨੂੰ ਯਾਦ ਕਰੇ ਪਿਆਰ ਨਾਲ। ਸਤਿਗੁਰੂ ਕਹਿੰਦੇ ਪ੍ਰਵਾਨ ਹੈ। ਸਤਿਗੁਰੂ ਜੀ ਤਾਂ ਕਿਰਪਾ ਕਰਕੇ ਵਿਧੀਆਂ ਉਹਨਾਂ ਨੇ ਇੱਕ ਨਹੀਂ ਪਰ ਸਭ ਤੋਂ ਉੱਚੀ ਵਿਧੀ ਪਤਾ ਹੈ ਕਿਹੜੀ ਏ? ਸਭ ਤੋਂ ਉੱਚੀ ਵਿਧੀ ਸਤਿਗੁਰੂ ਦੱਸਦੇ ਨੇ ਭਈ ਇਹ ਕਹਿਣਾ, ਸਤਿਗੁਰੂ ਮੈਂ ਕਿਧਰੇ ਆਪਣੀ ਵਿਧੀ ਨੂੰ ਨਾ ਚੰਗਾ ਸਮਝਣ ਲੱਗ ਪਵਾਂ, ਹੁੰਦਾ ਹੀ ਨਾ ਭਈ ਜਿਸ ਢੰਗ ਨਾਲ ਅਸੀਂ ਕਰਦੇ ਹਾਂ ਜੀ, ਦੂਸਰਿਆਂ ਨੇ ਨਵਾਂ ਹੀ ਢੰਗ ਬਣਾ ਲਿਆ। ਕਹਿਣ ਲੱਗੇ ਇਹ ਨਹੀਂ ਚਾਲ ਆਉਣ ਦੇਣਾ, ਨੁਕਸਾਨਦਾਈ ਏ, ਇਹ ਨਹੀਂ ਆਉਣ ਦੇਣਾ। ਪੁਰੇ ਨਿਰੰਕਾਰ ਉਹਨਾਂ ਦੇ ਉਸ ਤਰੀਕੇ ਨਾਲ ਹੀ ਖੁਸ਼ ਹੋਣ। ਕਹਿੰਦੇ ਸਭ ਤੋਂ ਪਿਆਰ ਦੀ ਵਿਧੀ ਕਹਿ, ਸਾਹਿਬ ਨੂੰ ਕਹਿਣਾ ਜੀ ਉਹ ਆਪਣੀ ਵਿਧ ਆਪ ਜਣਾਓ ਜੀ, ਸਾਨੂੰ ਉਹ ਵਿਧੀ ਤੁਸੀਂ ਦੱਸੋ ਜਿਹੜੀ ਵਿਧੀ ਨਾਲ ਤੁਸੀਂ ਸਾਡੇ ਅੰਦਰ ਵਸੋ, ਜਿਹੜੀ ਤੇ ਵਿਤੋਰੇ ਉਹੀ ਪਲੀਏ। ਸਤਿਗੁਰੂ ਜੀ ਨੇ ਤਾਂ ਗੱਲ ਮੁਕਾਈਏ, ਹਜ਼ੂਰ ਕਹਿੰਦੇ ਕੋਈ ਗਾਵੇ ਕੋ ਸੁਣੇ ਹਰ ਨਾਮ ਚਿਤ ਲਾਏ, ਚਿਤ ਲਾਣਾ ਏ ਕੋਈ ਕਿਵੇਂ ਆ ਰਿਹਾ ਏ, ਬਸ ਭਲਾਏ ਲਾਵੇ ਉਹਦੇ ਨਾਲ। ਕੋ ਕਬੀਰ ਸੰਸਾ ਨਹੀਂ ਅੰਤ ਪਰਮ ਨਤ ਪਾਏ, ਭਾਈ ਸ਼ੱਕ ਨਹੀਂ ਕਰਨਾ ਅੰਤ ਨੂੰ ਜਰੂਰ ਉਹਦਾ ਪਰਮ ਗਤੀ ਹੋਏਗੀ, ਬਖਸ਼ਿਆ ਜਾਏਗਾ। ਤੋ ਖੈਰ ਮੈਂ ਬੇਨਤੀ ਕਰ ਰਿਹਾ ਸਾਂ, ਸਾਰੇ ਸਿੱਖ ਅਭਿਆਸ ਕਰਦੇ ਹਨ ਸ਼ਬਦ ਦਾ, ਸਿਮਰਨ ਦਾ, ਵੱਖ ਵੱਖ ਢੰਗ ਤਰੀਕਿਆਂ ਨਾਲ।
ਸਿੱਖੀ ਭਾਉ ਦੇਖਵੇ ਹਿਤਾ, ਗਮਨ ਕੀਨ
ਗੁਰੂ ਨਾਨਕ ਸਾਹਿਬ ਪਿਤਾ ਮਹਾਰਾਜ ਆਪਣੇ ਪਿਆਰੇ ਸਿੱਖਾਂ ਦਾ ਪਿਆਰ ਦੇਖਣ ਲਈ, ਪਿਆਰ ਤਾਂ ਦੇਖ ਹੀ ਰਹੇ ਨੇ ਉੱਚੇ ਬੈਠ ਕੇ, ਦਿਖਾਣਾ ਸਾਨੂੰ ਕੁੰਦਾ ਏ। ਇੱਕ ਦਿਨ ਗਰੀਬ ਅਨੁਵਾਦ ਪਿਤਾ ਜੀ ਕਰਤਾਰਪੁਰ ਉੱਠੇ ਆਪਣੇ ਪਿਆਰਿਆਂ ਦੇ ਘਰ ਵੱਲ, ਨੇੜੇ ਤੇੜੇ ਤੇ ਨਗਰਾਂ ਵਿੱਚ ਜਿੱਥੇ ਸਤਿਗੁਰੂ ਜੀ ਦੇ ਚਰਨਾਂ ਵੱਲ ਪਿਆਰੇ ਖਿੱਚ ਪਾ ਰਹੇ ਸਨ, ਪਿਆਰ ਵਾਲੀਆਂ ਆਤਮਾਵਾਂ ਸਤਿਗੁਰੂ ਤੁਰੇ ਕਨ
ਮੁਝ ਕੋ ਆਪਣੇ ਲੀਨ ਸੰਘਾਰੇ ਪਹੁੰਚੇ ਇੱਕ ਪਰ ਜਾਏ ਮਜਾਰੇ।
ਸਤਿਗੁਰੂ ਜੀ ਸੇਵਕ ਨੂੰ ਨਾਲ ਲੈ ਕੇ ਇੱਕ ਨਗਰ ਨਾਲ ਦੇ ਪਹੁੰਚਦੇ ਕਨ
ਸਿੱਖ ਦਿਖਾਣ ਵਸੇ ਤੇ ਥਾਨਾ
ਕਹਿਣ ਲੱਗੇ ਇੱਕ ਤਿਰਖਾਣ ਪੁਣੇ ਦਾ ਕੰਮ ਕਰਦਾ ਹੈ ਉਹਦੀ ਕਿਰਤ ਤੇ ਸਿੱਖ ਦੇ ਤੇ ਉਹਦੇ ਘਰ ਜਾ ਪਹੁੰਚੇ ਨੇ, ਪਰ ਉਹਦੇ ਘਰ ਦੀ ਹਾਲਤ ਇਵੇਂ ਕਿ ਉਹਦੇ ਘਰ ਦਾ ਗੁਜ਼ਾਰਾ ਬੜੀ ਮੁਸ਼ਕਲ ਨਾਲ ਚੱਲਦਾ ਹੈ। ਕਹਿਣ ਲੱਗੇ ਪਰ ਕਮਾਲ ਦੀ ਗੱਲ ਗੁਰੂ ਨਾਨਕ ਸਾਹਿਬ ਜੀ ਨੇ ਇਹ ਕੀਤੀ, ਉਹ ਸਿੱਖ ਦੇ ਅੰਦਰ ਦੀ ਹਾਲਤ ਘਰ ਵਿੱਚ ਗੁਜ਼ਾਰਾ ਚੱਲਦਾ ਨੀ, ਮੁਸ਼ਕਲ ਨਾਲ ਚੱਲਦਾ ਏ। ਕਿਸੇ ਵਕਤ ਇੱਕ ਵਕਤ ਰੋਟੀ ਪੱਕਦੀ ਤੇ ਇੱਕ ਵਕਤ ਨਹੀਂ ਵੀ ਪੱਕਦੇ, ਪਰ ਉਹਦੇ ਅੰਦਰ ਚਾ ਕੇ ਪਾ ਦਿੱਤਾ ਏ ਭਈ ਜਦੋਂ ਕੋਈ ਉਹਦੇ ਘਰ ਸਿੱਖ ਚੱਲ ਕੇ ਆ ਕੇ ਨਾਮ ਜਪਣ ਵਾਲਾ ਤੇ ਉਹਦੀ ਸੇਵਾ ਵਿੱਚ ਇੰਜ ਹਾਜ਼ਰ ਹੁੰਦਾ ਏ ਭਈ ਬਸ ਹੁਣ ਮੈਂ ਉਹਦੀ ਸੇਵਾ ਵਿੱਚ ਸਭੋ ਕੁਝ ਲਾ ਦਿਆਂ, ਉਹਦੇ ਅੰਦਰ ਚਾ ਸੇਵਾ ਦਾ ਇੰਨਾ, ਪਰ ਘਰ ਵਿੱਚ ਗਰੀਬੀ ਬਹੁਤ ਕੈ
ਹੋਏ ਨਾ ਪ੍ਰਾਪਤ ਪ੍ਰਾਤ
ਕਹਿਣ ਲੱਗੇ ਉਹਦੇ ਘਰ ਦੀ ਹਾਲਤ ਜੇ ਸ਼ਾਮ ਨੂੰ ਰੋਟੀ ਪੱਕਣ ਜੋਗਾ ਰਾਸ਼ਨ ਕਹਿ ਤੇ ਸਵੇਰੇ ਨਹੀਂ ਖੁੰਦਾ, ਜੇ ਕਿਸੇ ਵਕਤ ਸਵੇਰ ਜੋਗਾ ਆਟਾ ਦਾਲ ਕਹਿ ਤੇ ਪਿਆਰੇ ਸ਼ਾਮ ਨੂੰ ਉਹਦੇ ਘਰ ਨਹੀਂ ਖੁੰਦਾ ਵੀ ਉਹ ਦੋ ਪ੍ਰਸ਼ਾਦੇ ਤਿਆਰ ਕਰ ਸਕੇ ਆਪਣੇ ਪਰਿਵਾਰ ਲਈ। ਬਾਹਰਲੇ ਹਾਲਤ ਇਸ ਤਰ੍ਹਾਂ ਦੇ ਬਣੇ ਪਏ ਨੇ। ਪਰ ਜਦੋਂ ਕੋਈ ਸਿੱਖ ਘਰ ਆਉਂਦਾ ਏ ਜੇ ਤਾਂ ਥੋੜਾ ਬਹੁਤਾ ਘਰ ਕਮਾਈ ਕਰਕੇ ਰਾਸ਼ਨ ਖੋਵੇ ਤੇ ਘਰੋਂ ਰੁਕਾ ਮਿੱਸਾ ਪ੍ਰਸ਼ਾਦ ਛਕਾਉਂਦਾ ਏ, ਜੇ ਨਾ ਹੋਵੇ ਤੇ ਇਹਨਾਂ ਘਰੋਂ ਤੁਰ ਪੈਂਦਾ ਚੁੱਪ ਕਰਕੇ, ਬਾਕੀ ਸਿੱਖਾਂ ਦੇ ਘਰੋਂ ਮੰਗਣ ਤੁਰ ਪੈਂਦਾ ਏ। ਕਹਿੰਦਾ ਏ ਜੀ ਤੁਹਾਨੂੰ ਸਤਿਗੁਰਾਂ ਨੇ ਬਖਸ਼ਿਆ ਏ, ਮੇਰੇ ਘਰ ਸਿੱਖ ਆ ਉਤਰੇ ਨੇ, ਮੈਂ ਉਹਨਾਂ ਨੂੰ ਪ੍ਰਸ਼ਾਦ ਚੁਕਾਣਾ ਏ ਤੇ ਉਹਨਾਂ ਕੋਲੋਂ ਉਧਾਰ ਵੀ ਮੰਗਦਿਆਂ ਅੰਦਰੋਂ ਸੰਗਾ ਨੀ ਮਹਿਸੂਸ ਕਰਦਾ। ਲੋਕ ਕੀ ਕਹਿਣਗੇ, ਨਹੀਂ ਮੰਗ ਕੇ ਵੀ ਗੁਰੂ ਕੇ ਪਿਆਰੇ ਉਧਾਰ ਲਿਆ ਕੇ ਵੀ ਗੁਰੂ ਕੇ ਸਿੱਖਾਂ ਦੀ ਸੇਵਾ ਕਰਦਾ ਹੈ।
ਜਾਵੇ ਜਾਚਨ ਸਿੱਖ ਹਿਤ ਨਿਜ ਹਿਤ ਜਾਤ ਨ ਸੋਏ ਜਿਉਂ ਤਿਉਂ ਆਸਨ ਕਰਾਵੀ
ਧਨ ਹੈ ਸਿੱਖੀ ਦੇ ਅਸੂਲ ਇਹਨਾਂ ਪੰਕਤੀਆਂ ਦੇ ਅਰਚਾਂ ਵੱਲ ਜਾਓ ਗੁਰੂ ਕੇ ਪਿਆਰੇ ਪਤਾ ਕੀ ਕਹਿ ਰਹੇ ਨੇ। ਕਹਿਣ ਲੱਗੇ ਕਿ ਸਿੱਖ ਨਾ ਜਦੋਂ ਵੀ ਦੂਸਰੇ ਦੇ ਘਰੋਂ ਮੰਗਣ ਗਿਆ ਏ ਉਸ ਹਾਲਤ ਵਿੱਚ ਜਦੋਂ ਸਿੱਖ ਇਹਦੇ ਘਰ ਆ ਗਏ ਪਰ ਘਰ ਵਿੱਚ ਸ਼ਕਾਨ ਤੋਂ ਕੁਝ ਨਹੀਂ ਸੀ, ਪਰ ਜਦੋਂ ਆਪਣੀ ਸ਼ਕਲ ਲਈ ਕੁਝ ਨਹੀਂ ਕਿਸੇ ਦਿਨ ਦਿਹਾੜੀ ਮਿਲੇ ਫਿਰ ਬਿਲਕੁਲ ਮੰਗਣ ਨਹੀਂ ਜਾਣਾ ਤੇ ਕਹਿਣਾ ਅੱਛਾ ਨਿਰੰਕਾਰ ਤੈਨੂੰ ਨਹੀਂ ਪਾਉਂਦਾ ਹੋਏਗਾ ਵੀ ਅੱਜ ਸਾਨੂੰ ਪ੍ਰਸ਼ਾਦਾ ਛਕਾਣਾ, ਅਸੀਂ ਉਸੇ ਤਰ੍ਹਾਂ ਤੇਰਾ ਸ਼ੁਕਰ ਕਰਕੇ ਰਾਤ ਗੁਜ਼ਾਰ ਲਾਂਗੇ, ਆਪਣੇ ਵੱਲੋਂ ਕੁਛ ਵੀ ਨਹੀਂ ਮੰਗਣਾ। ਪਤਾ ਨੀ ਕਿਤਨਾ ਕੁ ਸਬਰ ਸੰਤੋਖ ਕੇ ਜਦੋਂ ਇੱਕ ਵਕਤ ਦੀ ਰੋਟੀ ਨਹੀਂ ਮਿਲਦੀ ਪਿਆਰੇ ਹੋ ਪਰ ਗੁਰੂ ਨਾਲ ਪਿਆਰ ਏ ਤੇ ਕਹਿੰਦੇ ਸ਼ੁਕਰ ਏ ਤੁਹਾਨੂੰ ਨਹੀਂ ਪਾਉਂਦਾ ਹੋਏਗਾ। ਪਰ ਕਈ ਵਾਰ ਐਸਾ ਹੁੰਦਾ ਏ ਵਾਹਿਗੁਰੂ ਰੋਜ਼ੀ ਰੋਟੀ ਦਿੰਦਾ ਬਹੁਤ ਧਨ ਦੌਲਤ ਹੈ ਉਹਨਾਂ ਦੇ ਕੋਲ ਸ਼ਕਣ ਸ਼ਕਾਨ ਤੋਂ ਬਹੁਤ ਏ, ਪਰ ਕ੍ਰਿਸ਼ਨਾ ਕਹਿੰਦੀ ਕੁਝ ਨਹੀਂ ਕਮਾਤਾ ਕੋਈ 20-30 ਸਾਲ ਹੋਰ ਪੈਸਾ ਜੋੜ, ਰੱਬ ਦੀ ਕਿਹੜੀ ਗੱਲ ਏ ਤਾਂ ਬਾਅਦ ਵਿੱਚ ਵੀ ਹੋ ਜਾਏਗਾ। ਜਿਵੇਂ ਨਿਰੰਕਾਰ ਨੂੰ ਇਹਨਾਂ ਨੇ ਬੱਸ ਵਿੱਚ ਕੀਤਾ ਏ ਤੇ 30 ਸਾਲ ਸਾਨੂੰ ਉਡੀਕ ਤੇ ਫਿਰ ਆਪਾਂ ਤੇਰੇ ਨਾਲ ਗੱਲਬਾਤ ਸ਼ੁਰੂ ਕਰਾਂਗੇ, ਸੋਚਾਂਗੇ ਤੇ ਫਿਰ ਵੀ ਸਿਮਰਨ ਕਰਨਾ ਏ ਕਿ ਨਹੀਂ ਕਰਨਾ। ਪਿਆਰਿਓ ਪਤਾ ਤੇ ਇੱਕ ਪਾਲਦਾ ਨਹੀਂ। ਇਹ ਅਣਜਾਣ ਪੁਣੇ ਦੀ ਨਿਸ਼ਾਨੀ ਏ, ਸੁੱਤੇ ਲੋਕਾਂ ਦੀ ਨਿਸ਼ਾਨੀ ਏ, ਜਿਨ੍ਹਾਂ ਦੇ ਅੰਦਰ ਜਾਤੀ ਨਹੀਂ ਕਰਨ। ਪਿਆਰਿਓ, ਜਿਨ੍ਹਾਂ ਨੂੰ ਜਾਤ ਆ ਗਈ ਉਹਨਾਂ ਨੂੰ ਤੇ ਪਤਾ ਏ ਖੁਰੇ ਕੱਲ ਵੀ ਆਉਣਾ ਹੈ ਕਿ ਨਹੀਂ ਆਉਣਾ, ਅਗਲਾ ਪਲ ਵੀ ਆਉਣਾ ਹੈ ਕਿ ਨਹੀਂ ਆਉਣਾ, ਤੇ ਇਹ ਗੱਲਾਂ ਕਿਵੇਂ ਕਰਨਗੇ ਇਤਨੀ ਦੂਰ ਦੀਆਂ। ਸਤਿਗੁਰੂ ਜੀ ਨੇ ਬਾਹਰੋਂ ਅੰਤਾਂ ਦੀ ਗਰੀਬੀ ਦਿੱਤੀ ਤੇ ਅੰਦਰੋਂ ਅੰਤਾਂ ਦਾ ਆਪਣੇ ਘਰ ਨਾਲ ਪਿਆਰ ਦਿੱਤਾ। ਦੋਵੇਂ ਸਿਰੇ ਨੇ, ਪਿਆਰਿਓ, ਇੱਕ ਸਿਰਾ ਏ ਪਿਆਰ ਦਾ ਤੇ ਦੂਸਰਾ ਸਿਰਾ ਗਰੀਬੀ ਦਾ। ਕਹਿਣਾ ਬੜਾ ਸੌਖਾ ਏ, ਜੇਕਰ ਕਿਧਰੇ ਆਪਣੇ ਘਰ ਦੀ ਹਾਲਤ ਇਹੋ ਜਿਹੀ ਹੋਵੇ, ਉਸ ਦਿਨ ਵੇਖੀਏ ਕੀ ਬਣਦਾ, ਅੰਦਰ ਕੀ ਕਹਿੰਦਾ ਹੈ। ਹੁਣ ਤਾਂ ਹਾਲਤ ਮਨ ਦੀ ਇਹ ਵੇਣਾ, ਜੇਕਰ ਨਿਰੰਕਾਰ ਦਿੰਦਾ ਸਾਨੂੰ ਰੋਜ਼ ਦਾ 100, 90 ਆਵੇ ਤੇ ਗਿਲਾ ਅੱਜ 10 ਘੱਟ ਗਏ ਨੇ ਸਤਸੰਗਿਓ। ਪਰ ਜੇ ਕਿਧਰੇ ਵੱਧ ਆਵੇ 200 ਤੇ ਠੀਕ ਏ, ਆਪਾਂ ਮਿਹਨਤ ਕਰਦੇ ਸਾਂ। ਨਹੀਂ ਇਹ ਪਿਆਰਿਓ, ਦੁਨੀਆਂ ਨਾਲ ਨੀ ਅਸਾਂ ਤੁਰਨਾ, ਗੁਰੂ ਦੇ ਬਚਨ ਨਾਲ ਤੁਰਨਾ। ਵੇਖੋ, ਦੁਨੀਆਂ ਨਾਲ ਤੁਰਿਆ ਤੇ ਦੁਖੀ ਹੋਇਆ, ਕੋਈ ਸ਼ਾਇਦ ਗੁਰੂ ਨਾਲ ਜੁੜੇ ਪਰਿਵਾਰ ਬਚੇ ਨੇ, ਨਹੀਂ ਤਾਂ ਹਰ ਪਰਿਵਾਰ ਵਿੱਚੋਂ ਗਮਾਂ ਤੇ ਚਿੰਤਾ ਦਾ ਧੂੰਆਂ ਉੱਠਦਾ ਤੁਸੀਂ ਵੇਖ ਸਕਦੇ ਹੋ। ਉਹ ਚਿੰਤਾ ਤੇ ਗਮ ਹਰ ਘਰ ਵਿੱਚ ਛਾਏ ਪਏ ਨੇ। ਉਹ ਰੱਬ ਨੇ ਕਰਮਾਂ ਦੀ ਮਾਰ ਨਹੀਂ ਦਿੱਤੀ, ਸਾਡੀ ਆਪਣੀ ਗਲਤੀ ਏ। ਗੁਰੂ ਸਵਾਰਿਓ, ਅਸੀਂ ਪਹਿਲੇ ਕਰਮ ਕੀ ਮਾਰ ਕੇ ਕੀਤੇ ਉਹਨਾਂ ਦਾ ਹੁਣ ਭੋਗ ਰਹੇ ਹਾਂ। ਸਤਿਗੁਰੂ ਕਹਿੰਦੇ ਕਰਮ ਬਦਲ ਲਓ, ਅਸੀਂ ਕਹਿੰਦੇ ਕਰਮ ਨਹੀਂ ਬਦਲਨੇ ਸੀ, ਇਹ ਕਹਿਣਾ ਸਾਨੂੰ ਕਰਮਾਂ ਦਾ ਸਾਨੂੰ ਮਾਰ ਪੈ ਰਹੀ ਏ। ਇਹ ਸ਼ਬਦ ਨਾਲ ਜੁੜ ਗਏ ਆ ਕਰਮਾਂ ਦੀ ਮਾਰ ਨਾਲ। ਸਹਿਬ ਕਹਿੰਦੇ ਨਾਮ ਨਾਲ ਜੁੜੋ, ਤੁਹਾਡੇ ਕਰਮ ਬਦਲੀਏ। ਗੁਰੂ ਸਵਾਰਿਓ, ਵੇਖੋ ਇਸ ਦੇ ਘਰ ਕੇ ਕਿਸੇ ਲਈ ਨਹੀਂ ਮੰਗਦੇ। ਜਦੋਂ ਸਿੱਖ ਆਉਣ ਮੰਗਦਾ, ਮੰਗ ਕੇ ਵੀ ਸੇਵਾ ਕਰਦਾ ਹੈ, ਪਰ ਆਪ ਨੂੰ ਭੁੱਖੇ ਸੌਣਾ ਪਵੇ ਤੇ ਕਹਿੰਦਾ ਸ਼ੁਕਰ ਏ, ਐਹੋ ਜਿਹੇ ਇਹਦੇ ਜੀਵਨ ਦੀ ਹਾਲਤ ਏ। ਇੰਨਾ ਪਿਆਰ ਸਤਿਗੁਰੂ ਜੀ ਦੇ ਚਰਨਾਂ ਨਾਲ ਜਿਵੇਂ ਵੀ ਹੋ ਸਕਦਾ ਏ ਸਿੱਖਾਂ ਦੀ ਸੇਵਾ ਵਿੱਚ ਇਹ ਹਾਜ਼ਰ ਰਹਿੰਦਾ ਹੈ।
ਪਹੁੰਚੇ ਤਹਿ ਨਕੀਤ ਪ੍ਰਭ ਜਾਏ, ਬੰਦਨ ਕਰਹੀ ਸਿੱਖ ਤਬ ਤਾਏ।
ਕਹਿਣ ਲੱਗੇ ਐਹੋ ਜੇ ਸਿੱਖ ਦੇ ਘਰ ਹੁਣ ਗੁਰੂ ਨਾਨਕ ਸਾਹਿਬ ਪਿਤਾ ਜੀ ਆਪ ਪਹੁੰਚੇ ਨੇ। ਪਿਆਰਿਓ, ਇੱਕ ਯਾਦ ਰੱਖਣਾ, ਜੇ ਸਤਿਗੁਰੂ ਜੀ ਬਖਸ਼ਣ ਸਾਨੂੰ ਐਹੋ ਜੀ ਸੋਝੇ, ਜਿਸ ਦੇ ਉੱਪਰ ਵਾਹਿਗੁਰੂ ਦਿਆਲ ਹੋਵੇ ਨਾ, ਮਿਹਰਬਾਨ ਹੋਵੇ, ਉਹਦੇ ਘਰ ਆਪਣੇ ਪਿਆਰਿਆਂ ਨੂੰ ਭੇਜਣਾ ਸ਼ੁਰੂ ਕਰ ਦਿੰਦਾ ਉਹਦਾ ਵਿਰਧ ਪੈ। ਜਿਹਦੇ ਅੰਤੇ ਉਹ ਦਿਆਲ ਨਹੀਂ ਨਾ, ਉਹਦੇ ਘਰ ਰਾਜਾ ਆ ਜਾਵੇ, ਅਮੀਰ ਲੋਕ ਆ ਜਾਣਗੇ, ਉਹਦੇ ਘਰ ਬੜੇ ਬੜੇ ਵੱਡੇ ਰਾਜਸੀ ਲੋਕ ਆ ਜਾਣਗੇ, ਨਾਮ ਜਪਣ ਵਾਲੀ ਰੂਹ ਨਹੀਂ ਕਦੇ ਉਸ ਘਰ ਆਏਗੀ ਜਿਹਦੇ ਤੇ ਰੱਬ ਦਿਆਲ ਨਾ ਹੋਵੇ। ਤੇ ਤਾਂ ਹੀ ਸਤਿਗੁਰੂ ਜੀ ਨੇ ਨਾ ਗੁਰਬਾਣੀ ਕਦੇ ਧਿਆਨ ਨਾਲ ਵਾਚੋ ਤੇ ਸਤਿਗੁਰੂ ਜਿੱਥੇ ਕਹਿੰਦੇ ਨੇ ਨਾ ਰੱਬ ਕੋਲੋ ਨਾਮ ਵੀ ਮੰਗ ਮੰਗੋ, ਉੱਚੇ ਨਾਲ ਇਹ ਕਹਿਣਗੇ ਉਹ ਜਪਣ ਵਾਲਿਆਂ ਦੀ ਸੰਗਤ ਵੀ ਮੰਗੋ। ਕਿਉਂ ਪਿਆਰਿਓ, ਜਿੱਥੇ ਪਹਿਲਾਂ ਉਹ ਰੱਬ ਕਿਰਪਾ ਕਰਕੇ ਆਪਣੇ ਪਿਆਰੇ ਭੇਜਦਾ, ਬਾਅਦ ਵਿੱਚ ਉਹ ਆਪ ਆਉਂਦਾ ਹੈ। ਜਦੋਂ ਨਾ ਬੁੱਢਣ ਸ਼ਾਹ ਉਡੀਕਦਾ ਸੀ ਨਾ ਸਤਿਗੁਰਾਂ ਨੂੰ, ਗੁਰੂ ਨਾਨਕ ਸਾਹਿਬ ਦਰਸ਼ਨ ਦੇ ਕੇ ਚਲੇ ਗਏ, ਆਖਿਆ ਸਾਨੂੰ ਹੁਣ 6ਵੇਂ ਜਾਮੇ ਵਿੱਚ ਆਵਾਂਗੇ, ਉਡੀਕ ਪਿਆਰ ਨਾਲ ਸੁਖੀ ਏ। ਉਡੀਕਦਾ ਸਾਹਿਬਾਂ ਨੂੰ ਬਾਬਾ ਗੁਰਦਿੱਤਾ ਜੀ ਪਹਿਲਾਂ 6ਵੇਂ ਪਿਤਾ ਨੇ ਭੇਜੇ ਨੇ। ਜਦੋਂ ਆਏ ਤੇ ਉਹਨਾਂ ਦਾ ਜਿਹੜਾ ਬਾਹਰਲਾ ਸੀ ਨਾ ਸਰੂਪ ਗੁਰੂ ਹਰਗੋਬਿੰਦ ਪਿਤਾ ਜੀ ਦੇ ਵੱਡੇ ਬੇਟੇ ਦਾ ਬਿਲਕੁਲ ਗੁਰੂ ਨਾਨਕ ਸਾਹਿਬ ਜੀ ਦੇ ਸਰੂਪ ਨਾਲ ਮਿਲਦਾ ਸੀ, ਬਾਹਰਲਾ ਸਰੂਪ ਉਹ ਮਿਲਦਾ ਸੀ। ਜਦੋਂ ਆਏ ਬੁੱਢਣ ਸ਼ਾਹ ਨੂੰ ਠੰਡ ਪੈ ਗਈ, ਇੱਕ ਤਾਂ ਅੰਦਰੋਂ ਸਤਿਗੁਰੂ ਜੀ ਨੇ ਭੇਜਿਆ, ਜਿਹਨੂੰ ਗੁਰੂ ਸਾਹਿਬ ਭੇਜਣ ਉਹਦੇ ਵਿੱਚ ਗੁਰੂ ਦੀ ਆਪਣੀ ਸ਼ਕਤੀ ਵਰਤਦੀ ਹੁੰਦੀ ਹੈ, ਉਹ ਕਹਿਣ ਮਾਤਰ ਹੀ ਹੁੰਦਾ ਕਿ ਸਿੱਖ ਆਇਆ ਏ, ਸਤਿਗੁਰੂ ਆਪ ਹੀ ਆਏ ਹੁੰਦੇ ਨੇ। ਗੱਲ ਚੱਲੀ ਤੇ ਚੋੜਾ ਇਸ ਗੱਲ ਨੂੰ ਧਿਆਨ ਕਰੇ ਆ ਜੇ ਉਹ ਚੇਚਾ, ਅਸੀਂ ਇਹਨਾਂ ਘਟਨਾਵਾਂ ਨੂੰ ਆਮ ਸਮਝਦੇ ਹਾਂ, ਆਮ ਨੇ, ਉਹਦੀਆਂ ਮਿਹਰ ਨਾਲ ਵੱਡੀਆਂ ਘਟਨਾਵਾਂ ਹੁੰਦੀਆਂ ਨੇ। ਗੁਰੂ ਸਵਾਰਿਓ, ਜਦੋਂ ਨਾ ਇਹ ਬਾਬਾ ਗੁਰਦਿੱਤਾ ਜੀ ਨੂੰ ਭੇਜਿਆ, ਬੁੱਢਣ ਸ਼ਾਹ ਜੀ ਦੀਦਾਰ ਕੀਤੇ, ਦਰਸ਼ਨ ਕਰਕੇ ਠਰਿਆ, ਚਰਨਾਂ ਤੇ ਮੱਥਾ ਟੇਕਿਆ, ਟੇਕਣ ਲੱਗਾ, ਕਹਿਣ ਲੱਗਾ ਜੀ ਆਪ ਆ ਗਏ ਹੋ, ਬੋਲ ਤਾਂ ਸਕਿਆ ਨੀ ਪਿਆਰ ਨਾਲ। ਬਾਬਾ ਗੁਰਦਿੱਤਾ ਜੀ ਕਹਿਣ ਲੱਗੇ ਜੀ ਨਹੀਂ, ਆਪ ਪਿੱਛੇ ਆ ਰਹੇ ਨੇ, ਮੈਂ ਤਾਂ ਕੇਵਲ ਉਹਨਾਂ ਦਾ ਸੁਣਿਆ ਦੇਣ ਵਾਲਾ ਅੱਜ ਆਇਆ। ਉਹਦਾ ਕਾਰਨ ਕੀ ਹੈ? ਪਿਆਰਿਓ, ਨਿਰੰਕਾਰ ਤੇ ਸਤਿਗੁਰੂ ਸਿੱਧਾ ਆਜਣ ਇਹ ਸੀਨਾ ਬਰਦਾਸ਼ਤ ਹੀ ਨਹੀਂ ਕਰ ਸਕੇ। ਉਹਦਾ ਚਾਲ ਕਿਵੇਂ ਚੱਲੇਗਾ? ਭਾਈ ਸਾਹਿਬ ਨੇ ਸੱਚ ਕਿਹਾ ਏ, ਉਹ ਕਹਿੰਦੇ ਕਿਹੜਾ ਚੱਲੇ ਗੁਰੂ ਦੀ ਚਾਲਾ, ਕਿਹੜਾ ਚੱਲੇ ਗੁਰੂ ਦੀ ਚਾਲ, 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 ਚਲਦੀ ਜਾ ਸਕਦੀ। ਗਰੀਬ ਨੂੰ ਆਜ ਪਿਤਾ ਪਹਿਲਾ ਸਿੱਖਾਂ ਦੇ ਰਾਹੀਂ ਉਹਦੇ ਘਰ ਚਰਨ ਪਾਤੇ ਨੇ। ਜਦੋਂ ਦਾ ਅੰਦਰ ਪੂਰਾ ਤਿਆਰ ਹੋ ਜਾਵੇ, ਉਦੋਂ ਆਪ ਸਾਹਮਣੇ ਆਪ ਖਲੋਤੇ ਨੇ ਤੇ ਬੇਟੇ ਪਾਰ ਕਰਦੇ ਨੇ। ਜਿਸ ਦਿਨ ਅਸੀਂ ਤੁਰਦੇ ਹਾਂ ਨਾ ਨਾਮ ਬਾਟੀ ਦੇ ਰਾਹ ਵੱਲ ਜਪਣ ਵੱਲ, ਤੇ ਸਾਡਾ ਗੁਰੂ ਕੀ ਸੰਗਤ ਨਾਲ ਜਪਣ ਵਾਰਤਾ ਨਾਲ ਪਿਆਰ ਪੈਂਦਾ ਏ, ਸਤਿਗੁਰੂ ਨੇ ਉਸੇ ਦਿਨ ਹੀ ਸਾਡਾ ਬੇਟਾ ਤੇ ਪਾਰ ਕਰ ਦਿੱਤਾ ਏ। ਪਰ ਹੁਣ ਉਹ ਬੇੜੇ ਚ ਬਿਠਾ ਕੇ ਤੋਰ ਰਹੇ ਨੇ ਆਪਣੇ ਘਰ ਵੱਲ। ਗੁਰੂ ਕੇ ਪਿਆਰਿਓ, ਪੂਰਨ ਮਹਾਨ ਪੁਰਖਾਂ ਦੇ ਬਚਨ ਨੇ ਕਹਿੰਦੇ, ਯਕੀਨ ਕਰਿਆ ਜੇ ਜਿਸ ਦਾ ਪੇੜਾ ਪਾਰ ਨਾ ਕਰਨਾ ਪੋਵੇ, ਉਹਨੂੰ ਕਦੇ ਰੱਬ ਆ ਗੁਰੂ ਕੀ ਆਪਣੀ ਸੰਗਤ ਵਿੱਚ ਲੈ ਕੇ ਨਹੀਂ ਆਉਂਦਾ। ਜਿਹੜੇ ਆ ਗਏ ਉਹਨਾਂ ਦਾ ਬੇਟਾ ਪਾਰ ਕਰਨਾ ਹੀ, ਤੇ ਉਹਨੇ ਇੱਛੇ ਲਿਆ ਕੇ ਬਿਠਾਤਾ ਏ। ਕਾਹਲੇ ਨਹੀਂ ਪੈਣਾ ਚਾਹੀਦਾ ਭਈ ਸਾਨੂੰ ਤਾਂ ਕੁਝ ਪ੍ਰਾਪਤੀ ਨਹੀਂ, ਇਹ ਘੱਟ ਪ੍ਰਾਪਤੀ ਸਤਿਗੁਰੂ ਦੀ ਸੰਗਤ ਵਿੱਚ ਬਹਿਣਾ, ਇਹ ਘੱਟ ਪ੍ਰਾਪਤੀ ਸਤਿਗੁਰੂ ਜੀ ਦੇ ਚਰਨਾਂ ਵਿੱਚ ਆ ਕੇ ਟਿਕਣਾ। ਪਿਆਰਿਓ, ਇਕਦਮ ਕੁਝ ਨਹੀਂ ਹੁੰਦਾ, ਹਰ ਕੰਮ ਉਹਦੀ ਮਿਹਰ ਨਾਲ ਹੋ ਰਿਹਾ ਹੁੰਦਾ ਹੈ, ਪਰ ਸੋਚ ਹੀ ਨਹੀਂ ਹੁੰਦੀ। ਜਦੋਂ ਗੁਰੂ ਨਾਨਕ ਸਾਹਿਬ ਪਿਤਾ ਜੀ ਬਾਹਰੋਂ ਫੇਰੀ ਲਾ ਕੇ ਰਹਿਣ ਤਾਂ ਕਰ ਪਾਉਣਾ ਹੁੰਦਾ ਸੀ ਨਾ, ਰਾਜਭੋਜ ਦੀ ਤਲਵੰਡੀ, ਮਾਤਾ ਨੂੰ ਮਿਲਣ, ਪਿਤਾ ਨੂੰ ਮਿਲਣ, ਉਦੋਂ ਕਦੇ ਸਿੱਧਾ ਨਹੀਂ ਸੀ ਪਾਉਂਦੇ। ਆਏ ਉਦਾਸੀ ਤੋਂ ਕਹਿਣਾ, ਮਰਦਾਨਿਆ ਤੂੰ ਚੱਲ, ਅਸੀਂ ਜੰਗਲ ਵਿੱਚ ਬੈਠਦੇ ਹਾਂ ਬਾਗ ਵਿੱਚ, ਅਸੀਂ ਬਾਅਦ ਵਿੱਚ ਆਉਂਦੇ ਹਾਂ ਇੱਕ ਦੋ ਦਿਨ। ਭਾਈ ਮਰਦਾਨਾ ਜੀ ਨੇ ਜਾਣਾ, ਜਦੋਂ ਭਾਈ ਮਰਦਾਨਾ ਜੀ ਨੂੰ ਵੇਖਣਾ, ਇਕਦਮ ਤਲਵੰਡੀ ਦੇ ਅੰਦਰ ਚਾਹ ਜਾ ਚੜ ਜਾਣਾ ਕੋਈ ਸਤਿਗੁਰੂ ਜੀ ਆ ਗਏ। ਮਾਂ ਕੀ ਗੁਰੂ ਕੇ ਪਿਆਰਿਓ, ਪਿਆਰ ਨਾਲ ਮਾਂ ਤ੍ਰਿਪਤਾ ਨੇ ਵੇਖਣਾ ਭਾਈ ਮਰਦਾਨਾ ਆ ਗਏ ਨੇ, ਖਿੜ ਜਾਣਾ। ਜੇ ਮਰਦਾਨਾ ਜੀ ਆ ਗਏ ਤੇ ਮੇਰਾ ਪੁੱਤ ਜਿਹੜਾ ਦੁਨੀਆਂ ਦਾ ਮਾਲਕ ਏ ਜਰੂਰ ਆ ਰਿਹਾ ਹੋਏਗਾ। ਕਹਿਣਾ ਮਰਦਾਨਿਆ, ਸਤਿਗੁਰੂ ਗੁਰੂ ਨਾਨਕ ਸਾਹਿਬ ਕਿੱਥੇ ਨੇ? ਉਹਨਾਂ ਨੇ ਤਾਂ ਲਾਲ ਜੀ ਕਿਹਾ ਉੱਠਣਾ, ਮੇਰੇ ਲਾਲ ਕਿੱਥੇ ਨੇ, ਮੇਰਾ ਰਾਤਾ ਕਿੱਥੇ ਵੇ, ਇਹਨਾਂ ਅੱਖਾਂ ਨੂੰ ਠੰਡ ਪਾਉਣ ਵਾਲਾ ਕਿੱਥੇ ਵੇ? ਤੇ ਜਦੋਂ ਭਾਈ ਮਰਦਾਨੇ ਨੂੰ ਸਤਿਗੁਰੂ ਜੀ ਨੇ ਤੋਰਨਾ ਨਾ, ਤੇ ਉਹਨਾਂ ਨੇ ਬੇਨਤੀ ਕਰਨੀ, ਗਰੀਬ ਨਵਾਜ਼ ਮਾਤਾ ਜੀ ਤਰਸ ਰਹੇ ਨੇ, ਕਿਉਂ ਨੀ ਸਿੱਧੇ ਜਾ ਕੇ ਉਹਨਾਂ ਨੂੰ ਤੁਸੀਂ ਦਰਸ਼ਨ ਦੇ ਦਿੰਦੇ, ਕਿਉਂ ਨੀ ਉਹਨਾਂ ਦੀ ਜਾ ਕੇ ਪਿਆਸ ਬੁਝਾਉਂਦੇ? ਇੱਕੋ ਹੀ ਕਹਿਣਾ ਮਰਦਾਨਿਆ, ਉਹਨਾਂ ਦਾ ਪਿਆਰ ਇਤਨਾ ਕੁ ਭਰ ਚੁੱਕਾ ਏ, ਸਿੱਧੇ ਗਏ ਤੇ ਉਹ ਖੁਸ਼ੀ ਦੇ ਪਲ ਸੰਭਾਲੇ ਨੀ ਜਾਣੇ, ਤੂੰ ਜਾ ਕੇ ਥਾਂ ਬਣਾ, ਅਸੀਂ ਬਾਅਦ ਵਿੱਚ ਆਉਂਦੇ ਹਾਂ। ਪਿਆਰਿਓ, ਸਤਿਗੁਰੂ ਜੀ ਦੇ ਬਚਨ ਦੇ ਹਜ਼ੂਰ ਕਹਿੰਦੇ ਨੇ, ਜਿਨ ਕੋ ਜਿਨ੍ਹਾਂ ਦੇ ਉੱਪਰ ਵਾਹਿਗੁਰੂ ਕਿਰਪਾਲ ਕੈ ਮਿਹਰਬਾਨ ਹੋਵੇ, ਉਹਨਾਂ ਨੂੰ ਗੁਰੂ ਕੇ ਪਿਆਰੇ ਆਪਣੇ ਪਿਆਰਿਆਂ ਦੀ ਸੰਗਤ ਪਹਿਲਾਂ ਦਿੰਦੇ ਨੇ, ਬਾਅਦ ਵਿੱਚ ਉਹ ਆਪ ਆਉਂਦੇ ਨੇ। ਪਹਿਲਾਂ ਸਿੱਖ ਭੇਜੇ ਨੇ ਇਸ ਗਰੀਬੀ, ਇਸ ਗਰੀਬ ਸਿੱਖ ਦੇ ਘਰ ਰੋਜ਼ ਆਉਂਦੇ ਨੇ, ਵੱਧ ਤੋਂ ਵੱਧ ਇਹ ਸੇਵ ਨਿਭਾਉਂਦਾ ਏ, ਤੇ ਅੱਜ ਹੁਣ ਆਪ ਆ ਗਏ ਨੇ ਆਪ ਸਤਿਗੁਰੂ। ਗੁਰੂ ਨਾਨਕ ਸਾਹਿਬ ਜਦੋਂ ਆਪ ਇਹਦੇ ਘਰ ਆ ਕੇ ਚਰਨ ਪਾਉਂਦੇ ਨੇ ਪਿਆਰਿਓ, ਤੇ ਉਸ ਵਕਤ ਇਹ ਸਿੱਖ ਦੇ ਅੰਦਰ ਦੀ ਹਾਲਤ ਕੀ ਹੋਏਗੀ? ਤੁਸੀਂ ਆਪ ਅੰਦਾਜ਼ਾ ਲਾ ਸਕਦੇ ਹੋ।
ਨਾਰੀ ਸੋ ਕਿਰਾ ਵਿਚਾਰੀ ਤੂੰ न करो आहार तैयारी।
छेती नाल इन्हें सतगुरु जी दे चरण चुम्मे कान, चरण चुम्मदिया सार अपनी पत्नी नूं कह लगा भागा वालिए, अगे सिख आउंदे सन अज स्वामी आप आ गया है। अगे ओदियां प्यारियां ठंडियां हवावां देण वाले आउंदे सन, अज बदल आप ही घाटा उतरिया है। छेती नाल भोजन तैयार कर, छेती नाल प्रसाद तैयार कर, सतगुरु जिन भोजन छकाइए।
कहो तिए तू सब किस जाने, भोजन होवे जे अन्नाने।
पत्नी कहन लगी ऐ पति जी तुसी सबो कुछ जानदे हो, जे भोजन अन्न कर होवे ते मैं भोजन तैयार करां।
यों सुन के गवन्यो पुरमाही,
हुण देखो सतगुरु जी भी परचे कैहो जे पांदे कान। पत्नी कहन लगी पति जी आप जी लियांदे हो किधरो ते मैं प्रसाद तैयार करदी आं, नहीं लियांदी ते तुहाडे नाल मिल के ओहदा शुक्र मनाउनी आं, लियाओ ते मैं तैयार करन लई बैठी आं। उस वक्त घरो तुर पै जदो गए ने ना बार, ते प्यारो अज जेड़े घरो भी जांदे ने अज इनू कोई भी उदाता राशन देन नू त्यार नहीं खुंदा कै।
सिखन मिसे मांग कै करत अपन गुजराना, अस कह दियो न किशु किसु बैठो शूशाया।
कहन लगे एहो जी कलावर्ती गुरु के प्यारो, जिन्हां दे घर जांदा सारे कहिंदे जी देखो सिखां दे घरों मंगदा ऐ, ते फिर प्रसाद छकांदा कि तू ना छका। अगे नहीं कदे किसे ने कहा, अज किसे ने भी इहदी झोली अंदर कैर नहीं पाई। सारे घरां चो मुड़ के आके विचारा खाली आ गया। कह लगा हद हो गई, अज की पाना वरते आए, ते अंदर जेड़ा होर प्यार ते शुक्र नाल भर गया। सतगुरु जरूर तू कोई मैं तू वड्डा सबक देना चाहना, जिते मेरी समझ पोच रहे नहीं बैठा। एक जोड़ी करा जदो दुनिया वल हो के सोचांगे ना, ते असीं बड़ी छेती कहांगे चंगा गुरु नूं प्यार कीता, इन्नी गरीबे ओ मंगिया भी ओनू भोजन मिलदा की लाभ। असलियत कुछ होर ऐ। प्यारो सतगुरु दा एक बचन तुसी पढ़दे हो, पे सारे आसरे परते छड्ड दियो ते इक दा आसरा बना लवो। हुण जिन्ने दरवाजे ने सारे सतगुरु जी पहला बंद करते ने, फिर इक दे कोल ते आउंदे ने कि कोई टेक आसरा रवे ना, ए पूरा मेरा हो जावे ते मैं इहदा पूरा हो जावां। पर साडा विचाले अंदर काला पै जांदा, छोड़ा जा कटिया नहीं, असी डोले नहीं। कहन लगे जिन्हां ते अंकार पूरे दा पूरा समर्थ गुरु ने वसना हुंदा ए, उन्हां नूं बाहरों पूर्ण तौर ते हर पासे तो खाली करी जांदे ने। दरवाजे बंद हो गए, किसे ना इन्हां नूं कुछ भी दिता, पर इहदा अंदर अजे भी भरिया ए। कहन लगा जी शायद आप आए ने, जरूर कोई सबाब बनाणगे, बाहरों खाली ए पर अंदरों होर प्यार नाल भरिया कै।
तस्तन राज शिंज पवाई, इसके चित चिंता यति आई।
कहन लगे नाल इता अंदर फिकर भी करदा ए, नाले मालक नूं कोई गिला नहीं, पर इस गल दा फिकर ए मेरे घरो सतगुरु जी को शकन तो बगैर ना चले जान।
कहां ते अनखवारो एक मोहे रहे बिना आहारो।
कहन लगा जे सतगुरु मेरे करो शकन तो बगैर चले गए, तिरकार कोई की मेरे इस जीवन नो।
निखर चले नेक तमाशा, भूत पयो सो न इक पासा।
कहन लगे एक ही वेखदा सतगुरु घर बैठे ने, इधर कन्ना च आवाज पई पई इधर कोई तमाशा जा जापदा है, बहुत सारे लोग इकट्ठे हुए ने, उसे चला गया।
कहां जाहो दिन दिन बताई, भूप बहर है शिंज पवाई।
ओ जेडे भी लोकी दौड़े जा रहे सन ना, ओ तमाशा वेखण कट ए उधर उन्हां नूं पुछदा कि सारे अज इधर क्यों भजे जा रहे हो, इच की होया ए, इच किसे मदारत वाले ने आउणा जा कोई होर कारण कै।
सहस रुपये जीते देवे ਹਾਰੇ ਅਰਧ ਤਾਹੀ ਤੇ ਦੇਵੈ।
ਅਗੋਂ ਜਵਾਬ ਕੀ ਮਿਲਿਆ ਜਦੋਂ ਭਰੋਸਾ ਹੋ ਇਹਨਾਂ ਰੱਬ ਸਵਾਪ ਹੀ ਵੱਖਰੇ ਜੇ ਬਣਾਉਂਦਾ ਏ। ਕਹਿਣ ਲੱਗੇ ਵੀ ਇਹ ਨਾ ਰਾਤੀ ਨੇ ਨਾ ਇੱਕ ਅਖਾੜਾ ਰਚਿਆ ਏ, ਉਹਨੇ ਕੁਸ਼ਤੀਆਂ ਕਰਾਉਣੀਆਂ ਨੇ ਤੇ ਜਿਹੜਾ ਪਹਿਲਵਾਨ ਜਿੱਤ ਜਾਵੇ ਉਹਨੂੰ 1000 ਰੁਪਇਆ ਦੇਵੇਗਾ, ਜਿਹੜਾ ਹਾਰ ਜਾਵੇ ਉਹਨੂੰ 500 ਦੇਵੇਗਾ, ਜਿਹੜਾ ਜਿੱਤੇ ਉਹਨੂੰ 1000, ਜਿਹੜਾ ਹਾਰੇ ਉਹਨੂੰ 500। ਕਿਉਂਕਿ ਮਿਹਨਤ ਤਾਂ ਉਹਨੇ ਵੀ ਕੀਤੀ ਪੂਰੇ ਪਹਿਲਵਾਨਾਂ ਨੂੰ ਇਹ ਪਿਆਰ ਵੱਲੋਂ ਇਨਾਮ ਦੇਣ ਲਈ, ਇਸ ਕਰਕੇ ਇਹ ਮਲ ਅਖਾੜਾ ਰਚਿਆ ਜਾ ਰਿਹਾ ਹੈ। ਕਹਿਣ ਲੱਗੇ ਇਹ ਸਾਰੇ ਲੋਕ ਜਿਹੜੇ ਨੇ ਨਾ ਇਸ ਕਰਕੇ ਉਸ ਪਾਸੇ ਨੂੰ ਇਕੱਠੇ ਹੋਏ ਨੇ। ਪਿਆਰਿਓ ਜਦੋਂ ਇਹ ਸੁਣੀ ਨਾ ਗੱਲ ਇਹ ਸਿੱਖ ਗਰੀਬ ਨੇ ਅੰਦਰ ਖੁਲਾ ਹਜਾ ਆ ਗਿਆ, ਦੌੜ ਗਿਆ ਇਹ ਵੀ ਉਧਰ ਜਿੱਥੇ ਕੱਟ ਹੋਇਆ ਸੀ। ਜਿਹੜਾ ਪਹਿਲਵਾਨ ਅਖਾੜੇ ਸੀ ਨਾ ਕਹਿੰਦਾ ਸੀ ਕਹਿ ਕੋਈ ਮੇਰੇ ਬਰਾਬਰ ਦਾ ਤੇ ਆਓ ਮੇਰੇ ਨਾਲ ਕੁਸ਼ਤੀ ਕਰੋ, ਇਹ ਜਾ ਕੇ ਇਹਨੇ ਕਮੀਜ਼ ਲਾਈ ਤੇ ਕਹਿਣ ਲੱਗਾ ਜੀ ਮੈਂ ਇਸ ਇਤਨੇ ਤਕੜੇ ਪਹਿਲਵਾਨ ਨਾਲ ਭੁਲਣ ਨੂੰ ਤਿਆਰ ਕਾਂ। ਸਾਰੇ ਲੋਕ ਹੱਸ ਪਏ ਚਿੜਕਿੜਾ ਕੇ, ਕਹਿਣ ਲੱਗੇ ਉਹ ਏਡਾ ਵੱਡਾ ਰਾਜੇ ਦਾ ਪਹਿਲਵਾਨ ਏ, ਉਹਦੇ ਨਾਲ ਉਹਨੇ ਕੁਸ਼ਤੀਆਂ ਕਰਾਣੀਆਂ ਸਨ, ਵੱਡੇ ਵੱਡੇ ਪਹਿਲਵਾਨ ਆ ਡਰਦੇ ਨੇ, ਇਹ ਕੀ ਆ ਗਿਆ ਜਦੋਂ ਤੂੰ ਘੜੇ ਤਾਂ ਤੇਰਾ ਤੇ ਚੂਰਨ ਬਣਾ ਦੇਗਾ। ਇਹ ਤੇ ਕਹਿਣ ਲੱਗੇ ਇਸ ਤਰ੍ਹਾਂ ਹੀ ਜਿਵੇਂ ਕੋਈ ਖਰਨ ਜਿਹੜਾ ਏ ਨਾ ਉਹ ਕੋਈ ਕਿਸੇ ਸ਼ੇਰ ਨਾਲ ਜਾ ਕੇ ਮੁਕਾਬਲਾ ਕਰਨਾ ਚਾਹੇ, ਹਿਰਨ ਦਾ ਤੇ ਸ਼ੇਰ ਦਾ ਕੀ ਉਹਦੀ ਤੇ ਖੁਰਾਕ ਕੇ ਜਿਵੇਂ ਉਹ ਖਾ ਜਾਏਗਾ, ਇਸ ਤਰ੍ਹਾਂ ਤੇਰੇ ਪੱਲੇ ਤੇ ਕੁਝ ਵੀ ਨੀ ਮਾਟਾ ਜਾ, ਤੂੰ ਪਤਲੇ ਜੇ ਸ਼ਰੀਰ ਦਾ ਉਹ ਇਤਨਾ ਤਕੜਾ, ਇਹ ਕੀ ਤੂੰ ਕਹਿ ਰਿਹਾ ਤੇਰੇ ਹੋਸ਼ ਹਵਾਸ ਕਾਇਮ ਨਹੀਂ ਕਰਨ। ਕਹਿਣ ਲੱਗੇ ਕੀ ਤੂੰ ਆਪਣੀ ਮੌਤ ਕਰਾਉਣਾ ਚਾਹੁੰਦਾ ਹੈ, ਤੇਰੇ ਅੰਦਰ ਬਿਲਕੁਲ ਵੀ ਇਹੋ ਜਿਹੀ ਖਿਆਲ ਨਹੀਂ ਆਉਂਦਾ। ਕਹਿ ਕਹਿਣ ਲੱਗਾ ਇਹਨੂੰ ਸਾਰਿਆਂ ਨੇ ਰੋਕਿਆ ਪਰ ਇਹ ਰੁਕਿਆ ਨਹੀਂ, ਕਹਿਣ ਲੱਗਾ ਜੇ ਮੇਰੇ ਪ੍ਰਾਣ ਵੀ ਚਲੇ ਜਾਣਗੇ ਤੇ ਕੋਈ ਗੱਲ ਨਹੀਂ। ਕਹਿ ਕਹਿਣ ਲੱਗਾ ਜੇਕਰ ਮੈਨੂੰ ਸਤਿਗੁਰੂ ਦੀ ਸੇਵਾ ਕਰਨ ਵਾਸਤੇ ਆਪਣੇ ਪ੍ਰਾਣ ਵੀ ਦੇਣੇ ਪੈਣ ਦੂਸਰੇ ਨੂੰ ਸੁੱਖ ਦੇਣ ਲਈ, ਇੱਥੇ ਤਾਂ ਸਤਿਗੁਰੂ ਆਪ ਆਏ ਨੇ ਤੇ ਤਾਂ ਵੀ ਮੈਂ ਆਪਣਾ ਭਲਾ ਸਮਝਾਂਗਾ। ਕਹਿਣ ਲੱਗੇ ਜਦੋਂ ਪਹਿਲਵਾਨ ਦੇ ਕੋਲ ਗਿਆ ਨਾ ਇਹ ਨੇੜੇ ਜਿਸ ਨਾਲ ਕੁਸ਼ਤੀ ਕਰਨੀ ਸੀ, ਉਦੋਂ ਗੁਰੂ ਕੇ ਪਿਆਰਿਓ ਉਹ ਪਹਿਲਵਾਨ ਨੇ ਖੁਦ ਵੀ ਪੁੱਛ ਲਿਆ। ਕਹਿਣ ਲੱਗੇ ਵੀ ਬੰਦਾ ਬੜਾ ਅਜੀਬ ਜਿਹਾ ਜਾਪਦਾ ਏ, ਵੱਡੇ ਵੱਡੇ ਮੇਰੇ ਸਾਹਮਣੇ ਸਿਰ ਝੁਕਾਤੇ ਨੇ, ਇਹ ਜੇ ਬੰਦਾ ਇਤਨੀ ਹਿੰਮਤ ਨਾਲ ਤੁਰਿਆ ਆ ਰਿਹਾ ਤੇ ਜਰੂਰ ਕੋਈ ਗੱਲ ਹੋਏਗੀ, ਇਹਨੂੰ ਪੁੱਛ ਲੈਣਾ ਚਾਹੀਦਾ। ਉਸ ਪਹਿਲਵਾਨ ਤਕੜੇ ਨੇ ਇਹਨੂੰ ਪੁੱਛਣਾ ਕੀਤਾ
ਤੂੰ ਕਿਉਂ ਮੌਤ ਚਾਹੇ ਤੋ ਬਿਨ ਆਈ, ਸੁਣਤ ਸਿੱਖ ਨੇ ਸਭ ਬਤਾਈ।
ਕਹਿਣ ਲੱਗੇ ਤੂੰ ਕਿਉਂ ਆਪਣੀ ਮੌਤ ਚਾਹੁੰਦਾ ਏ, ਤੈਨੂੰ ਜ਼ਿੰਦਗੀ ਪਿਆਰੀ ਨਹੀਂ, ਤੂੰ ਮੇਰੇ ਨਾਲ ਭੁੱਲਣਾ ਕਿਉਂ ਚਾਹੁੰਦਾ ਏ, ਮੈਂ ਤੈਨੂੰ ਇੱਕ ਮਿੰਟ ਵਿੱਚ ਹੀ ਇਹੋ ਜਿਹੀ ਤਾਕਤ ਨਾਲ ਮਾਰ ਮੁਕਾਵਾਂਗਾ। ਅੱਗੋਂ ਇਹ ਕਹਿਣ ਲੱਗਾ ਗੁਰੂ ਦਾ ਪਿਆਰ ਵਾਲਾ ਨਿਮਰਤਾ ਨਾਲ, ਕਹਿਣ ਲੱਗੇ ਸੁਣ ਸੱਜਣਾ ਮੈਂ ਜਾਣਦਾ ਵਾਂ ਮੈਂ ਤੇਰੇ ਨਾਲ ਭੁੱਲਣ ਦੀ ਸਮਰੱਥਾ ਨਹੀਂ ਰੱਖਦਾ, ਵੱਡੇ ਵੱਡੇ ਲੋਕ ਤੇਰੇ ਸਾਹਮਣੇ ਖਾਰ ਗਏ ਨੇ ਪਰ ਮੇਰੇ ਜੀਵਨ ਦੀ ਕਹਾਣੀ ਕੁਝ ਹੋਰ ਏ। ਲੋਕੀ ਗੁਰੂ ਕੇ ਪਿਆਰ ਕੋ ਮਿਹਨਤਾਂ ਮਸ਼ਕਤਾਂ ਕਰਦੇ ਨੇ ਦੁਨੀਆਂ ਵਿੱਚ ਆਪਣੀ ਚਾਹ ਬਣਾਉਣ ਲਈ, ਸਿੱਖ ਜਿਹੜਾ ਹਰ ਯਤਨ ਕਰਦਾ ਗੁਰੂ ਨਾਨਕ ਦੇ ਚਰਨਾਂ ਵਿੱਚ ਥਾਂ ਬਣਾਉਣ ਲਈ, ਉੱਥੇ ਕਿਵੇਂ ਥਾਂ ਮੈਨੂੰ ਮਿਲਦੀ ਏ, ਇਹਨੂੰ ਕੁਛ ਵੀ ਕੀਮਤ ਅਦਾ ਕਰਨੀ ਪਵੇ ਇਹ ਕੀਮਤ ਅਦਾ ਕਰੇਗਾ। ਇਹਨੇ ਆਪਣੇ ਵੱਲੋਂ ਆਪਣੀ ਖੱਡ ਬੀਤੀ ਸੁਣਾਈ।
ਕਹਿਣ
ਲੱਗਾ ਮੇਰੇ ਕਰ ਇਸ ਦੁਨੀਆਂ ਦੇ ਸਭ ਤੋਂ ਵੱਡੇ ਸੰਤ ਜਨ ਆਏ ਨੇ, ਸਾਧੂ ਆਏ ਨੇ ਉਹਨੂੰ ਸਮਝਾਉਣ ਲਈ। ਕਹਿਣ ਲੱਗਾ ਜੇ ਗੁਰੂ ਸਾਹਿਬ ਕਹਿ ਨੂੰ ਪਤਾ ਨਹੀਂ ਲੱਗਣਾ। ਕਹਿਣ ਲੱਗਾ ਸਭ ਤੋਂ ਵੱਡੇ ਸੰਤ ਆਏ ਨੇ, ਮੈਂ ਸ਼ਿਕਾਣਾ ਉਹਨਾਂ ਨੂੰ ਭੋਜਨ। ਗਰੀਬੀ ਮੇਰੇ ਘਰ ਵਿਚ ਇਤਨੀ ਹੈ ਕਿ ਮੇਰੇ ਘਰ ਆਟਾ ਵੀ ਨਹੀਂ ਕਹਿ, ਦਾਲ ਸਬਜ਼ੀ ਤੇ ਦੂਧ ਦੀ ਬਾਤ, ਮੈਂ ਉਹਨਾਂ ਨੂੰ ਭੋਜਨ ਛਕਾਣਾ ਕਹਿ। ਕਹਿਣ ਲੱਗਾ ਮੈਂ ਉਹਨਾਂ ਨੂੰ ਪ੍ਰਸ਼ਾਦ ਛਕਾਉਣ ਲਈ ਮੈਨੂੰ ਪੈਸਾ ਚਾਹੀਦਾ ਤੇ ਅੰਨ ਚਾਹੀਦਾ ਏ, ਉਹਨਾਂ ਦੀ ਸੇਵਾ ਕਰਨ ਦੇ ਖੇਤ ਮੈਂ ਤੇਰੇ ਸਾਹਮਣੇ ਆ ਕੇ ਖਲੋ ਗਿਆ। ਮੈਨੂੰ ਪਤਾ ਲੱਗਾ ਏ 1000 ਰੁਪਈਆ ਮਿਲਦਾ ਜਿਹੜਾ ਜਿੱਤਦਾ ਏ, ਮੈਨੂੰ ਪਤਾ ਮੈਂ ਜਿੱਤਣਾ ਨਹੀਂ, ਪਰ ਘਰ ਵਾਲ ਇਹਨੂੰ 500 ਮਿਲਦਾ ਏ। ਸੱਜਣਾ ਜੇ ਤੂੰ ਖਰਾਬ ਦੇਵੇ ਤੇ 500 ਲੈ ਕੇ ਮੈਂ ਮਹਾਂਪੁਰਖਾਂ ਨੂੰ ਪ੍ਰਸ਼ਾਦ ਛਕਾਵਾਂਗਾ, ਤੇ ਜੇਕਰ ਮਾਰ ਦੇਵੇਗਾ ਤੇ ਉਹਦੀ ਸੇਵਾ ਵਿਚ ਮੇਰੀ ਜਿੰਦ ਚਲੀ ਜਾਏਗੀ ਤੇ ਤਾਂ ਮੇਰਾ ਪਰਲੋਕ ਸੁਧਰੇਗਾ। ਧੰਨ ਸਿੱਖੀ ਗੁਰੂ ਕੇ ਪਿਆਰਿਓ, ਗੁਰੂ ਦੀ ਖੁਸ਼ੀ ਲੈਣ ਦੀ ਖਾਤਰ ਕਿਸ ਹੱਦ ਤੱਕ ਗਰੀਬ ਆਦਮੀ ਦਿਲ ਦਾ ਕਿਤਨਾ ਅਮੀਰ ਏ, ਕਿੱਥੇ ਪਹੁੰਚ ਗਿਆ ਏ। ਜਦੋਂ ਇਹ ਗੱਲ ਉਸ ਪੈਰਵਾਨ ਨੇ ਸੁਣੇ, ਇਹ ਕੀ ਕਹਿ ਰਿਹਾ ਬੰਦਾ, ਇਹ ਬਾਹਰੋਂ ਮਾੜਾ ਅੰਦਰੋਂ ਸੋਚਾਂ ਇਹਦੀਆਂ ਇਤਨੀਆਂ ਉੱਚੀਆਂ ਆਕਾਸ਼ ਮੰਡਲਾਂ ਨੂੰ ਛੋਹਦੀਆਂ ਨੇ। ਇਹਦਾ ਇੱਕ ਇੱਕ ਬਚਨ ਜਦੋਂ ਕੋਈ ਉਹਦੇ ਪਿਆਰ ਵਿਚ ਭਿੱਜ ਕੇ ਪਿਆਰਿਓ ਉਹ ਗੱਲ ਕਰਦਾ, ਉਹ ਮੇਰੇ ਵਰਗਾ ਫੋਕੇ ਪੈਰ ਤੇ ਨਾ ਛੱਡਦਾ ਪਾਉਣਾ, ਉਹਦੇ ਤਾਂ ਪੈਰਾਂ ਦੇ ਅੰਦਰ ਸੱਚਮੁੱਚ ਦੀ ਗੋਲੀ ਏ। ਉਹਦੇ ਬਚਨ ਗੋਲੀ ਦੀ ਤਰ੍ਹਾਂ ਨੀ ਤੀਰ ਦੀ ਤਰ੍ਹਾਂ ਤਿੱਖੇ ਸਨ। ਪਹਿਲਵਾਨ ਨੇ ਜਦੋਂ ਉਹ ਬਚਨ ਸੁਣੇ ਉਹਦੀਆਂ ਅੱਖਾਂ ਛਮ ਛਮ ਕਰਕੇ ਵੈਰਾਗ ਦੇ ਖੰਜੂ ਕੇਰਨ ਲੱਗ ਪਈਆਂ। ਉਧਰੋਂ ਤੀਰ ਬਣ ਕੇ ਪਹਿਲਵਾਨ ਦੇ ਜਾ ਨਿਕਲੇ ਉਹ ਅੱਖਾਂ ਦੇ ਰਾਹੀਂ। ਉਹ ਪਹਿਲਵਾਨ ਇੰਝ ਲੱਗਦਾ ਜਿਵੇਂ ਮੋਮ ਦਾ ਬਣ ਗਿਆ ਹੋਵੇ ਅੰਦਰ ਦੀ ਉਹਦੀ ਸਾਰੀ ਤਾਕਤ, ਗੁਰੂ ਨਾਨਕ ਸਾਹਿਬ ਤੇ ਸਿੱਖ ਦੇ ਪਿਆਰ ਬਣ ਕੇ ਉਹ ਰੁੜ ਪਈ ਹੋਵੇ। ਜਦੋਂ ਬਚਨ ਸੁਣੇ ਤੇ ਅੱਗੋਂ ਪਹਿਲਵਾਨ ਕੀ ਕਹਿੰਦਾ ਕਹਿ,
ਸਾਧ ਸੁਣ ਕਾਨ ਬਖਾਨਾ ਉੱਤਮ ਤੁਮ ਸੰਤ ਮਹਾਨਾ।
ਸਾਧ ਸਾਧ ਦਾ ਮਤਲਬ ਏ, ਔਰ ਕਹਿਣ ਲੱਗਾ ਸ਼ਾਬਾਸ਼ ਗੁਰੂ, ਕਿਆ ਸਿੱਖਾ ਤੇਰੇ ਵਰਗਾ ਤੂੰ ਹੀ ਹੋ ਸਕਦਾ ਏ। ਐਹੋ ਜੀ ਉੱਚੀ ਮਤ ਮੈਂ ਦੁਨੀਆਂ ਵਿਚ ਕਿਧਰੇ ਨਹੀਂ ਵੇਖੀ ਜਿਹੜੀ ਅੱਜ ਤੇਰੇ ਮੂੰਹ ਤੋਂ ਸੁਣਦਾ ਪਿਆ ਵਾ। ਕਿਸੇ ਦੀ ਖਾਤਰ, ਮਹਾਂਪੁਰਖ ਦੀ ਸੇਵਾ ਦੀ ਖਾਤਰ ਆਪਣੀ ਜਿੰਦ ਨੂੰ ਲੁਟਾ ਦੇਣਾ। ਪਿਆਰਿਓ ਕਦੇ ਪੁੱਛਿਆ ਜੇ ਭਗਤ ਰਵਿਦਾਸ ਸਾਹਿਬ ਜੀ ਨੂੰ ਭਈ ਜਿਹੜੇ ਉਹਦੇ ਨਾਲ ਇੱਕ ਮੇਕ ਹੁੰਦੇ ਨੇ, ਜਿਹੜੇ ਤੇ ਦਾਤਾ ਮੰਗਣ ਆਉਂਦੇ ਉਹਨਾਂ ਦੀ ਕਹਾਣੀ ਹੋਰ ਏ, ਜਿਹੜੇ ਉਹਨੂੰ ਮਿਲਣਾ ਚਾਹੁੰਦੇ ਨੇ ਭਈ ਉਹ ਕਿਵੇਂ ਮਿਲਦੇ ਨੇ, ਉਹ ਵੀ ਤੁਹਾਨੂੰ ਇਹੀ ਗੱਲ ਕਹਿਣਗੇ। ਉਹ ਕਹਿਣਗੇ ਜੀ ਮੈਨੂੰ ਕਿਸੇ ਦਾ ਤੇ ਪਤਾ ਨਹੀਂ, ਮੇਰੀ ਕਹਾਣੀ ਪੁੱਛ ਲੋ, ਆਖਿਆ ਦੱਸੋ। ਉਹ ਕਹਿੰਦੇ ਮੇਰੀ ਪ੍ਰੀਤ ਗੋਬਿੰਦ ਸੋ ਜਿਨ ਕਟੇ, ਜਿਨ ਕਟੇ ਤੋਂ ਭਾਵ ਮੇਰਾ ਰੱਬ ਨਾਲ ਪਿਆਰ ਘੱਟ ਨਾ ਜਾਵੇ। ਪੁੱਛਿਆ ਜੀ ਕਿਉਂ ਨਾ ਕਟੇ, ਕਹਿੰਦੇ ਮੈਂ ਤੋਂ ਮੋਲ ਮਹਿੰਗੀ ਲਈ ਜੀ ਸੱਟੇ ਸੱਟੇ ਬਰਾਬਰ, ਜਿੰਦ ਦੇ ਕੇ ਇਹ ਦਾਤ ਮਿਲੀ ਜਿੰਦ ਦੇ ਕੇ। ਅਸੀਂ ਚਾਹੁੰਦੇ ਹਾਂ 2 ਘੰਟੇ ਸਮਾਂ ਵੀ ਨਾ ਦਈਏ ਤੇ ਪ੍ਰਾਪਤੀ ਉਹ ਹੋਵੇ ਜਿਹੜੀ ਵੱਡੇ ਵੱਡੇ ਕਮਾਈ ਵਾਲਿਆਂ ਨੂੰ ਹੁੰਦੀ ਏ। ਸਾਹਿਬ ਕਹਿੰਦੇ ਨਹੀਂ, ਤੂੰ ਅਜੇ ਘੰਟਿਆਂ ਵਿੱਚ ਹੀ ਲੇਖਾ ਕਰਦਾ ਪਿਆ ਏ, ਅੱਛੇ ਪੈਰ ਵੀ ਤੂੰ ਜਪੇਗਾ ਤਾਂ ਵੀ ਨੀ ਉਹ ਪ੍ਰਾਪਤੀ ਹੋਣੀ। ਇਸ ਤੋਂ ਅਗਲੀ ਗੱਲ ਏ, ਜਦੋਂ ਜਿੰਦ ਦੇ ਨੂੰ ਤਿਆਗ ਪਹੁੰਚੇਗਾ ਕਹਾਣੀ ਉਦੋਂ ਬਣਦੀ ਏ। ਹੁਣ ਤਾਂ ਬੜਾ ਸੌਖਾ ਪੜ੍ਹਨਾ, ਮਨ ਵਿੱਚ ਹੈ ਸਤਿਗੁਰ ਕੇ ਪਾਸ ਤੇ ਸੇਵਕ ਕੇ ਤਾਰਤ ਰਾਸ, ਬੜੀ ਸੌਖੀ ਜੀ ਗੱਲ ਜਾਪਦੀ ਏ। ਆ ਜੇ ਜਿੰਦ ਵੇਚਣ ਦਾ ਸੌਦਾ ਜਿਹਨੂੰ ਗੁਰੂ ਕੇ ਪਿਆਰਿਓ ਕਿਹਾ ਜਾਂਦਾ, ਇਹਨਾਂ ਸਿੱਖੀ ਕਮਾਣੀ ਔਖੀ ਏ। ਪਿਆਰੇ ਭਾਈ ਨੰਦ ਲਾਲ ਸਾਹਿਬ ਜੀ ਦੇ ਬਚਨ ਨੇ ਨਾ, ਉਹ ਕਹਿੰਦੇ ਮੰਜ਼ਲ ਮਾਗੀ ਦੀ ਔਖੀ ਘਾਟੀ, ਸੰਭਲ ਸੰਭਲ ਪਗ ਧਰਨਾ ਨਾਤੇ ਡਰਨਾ, ਹਰਦਮ ਰੱਖੋ ਅਦਬ ਸਾਇੰਦਾ, ਤਬ ਕੀ ਨੇਚੇ ਤਰਨਾ ਬੋੜਨਾ ਮਰਨਾ। ਔਖਾ ਏ ਇਹ ਪੈਂਡਾ ਗੁਰੂ ਕੇ ਪਿਆਰਿਓ, ਕੋਈ ਸੌਖਾ ਨਹੀਂ ਏ ਇਹ ਘਾਟੀ, ਔਖੀ ਏ ਇਹ ਔਕਟ ਘਾਟੀ ਏ। ਇਸ ਘਾਟੀ ਤੇ ਜਿਹੜਾ ਤੁਰਦਾ ਏ ਉਹਨੂੰ ਜਿੰਦ ਦੇ ਸਿਰ ਧਰਤੀ ਬਾਕੀ ਲਾਉਣੀ ਪੈਂਦੀ ਜੇ ਗੁਰੂ ਕੇ ਪਿਆਰਿਓ ਐਵੇਂ ਨਹੀਂ ਜੇ ਐਪੋ ਜੀਆਂ ਵੱਟੀਆਂ ਦਾਤਾਂ ਮਿਲਦੀਆਂ ਤਾਂ ਹੀ ਮੇਰੇ ਸਤਿਗੁਰੂ ਜੀ ਆਖਦੇ ਨੇ ਨੀਵੇਂ ਹੋਈਏ। ਜਦੋਂ ਭਲਵਾਨ ਨੇ ਸੁਣਿਆ ਤੇ ਉਸ ਵਕਤ ਬਸ ਤਨ ਸਿੱਖੀ ਤਨ ਸਿੱਖੇ ਤੇ ਤਨ ਗੁਰੂ ਕੇ ਪਿਆਰਿਆ ਤੂੰ ਏ ਜਦੋਂ ਇਹ ਬਚਨ ਕਹਿ ਤਾਂ
ਸਵਾਰਥ ਹਿਤ ਪ੍ਰਾਣ ਪਿਆਰੇ ਕਰੋ ਨਿਸ਼ੰਗ ਮੋਰ ਸੰਗਾਰੇ
ਕਹਿਣ ਲੱਗੇ ਤੂੰ ਪਰ ਸਵਾਰਥ ਦੀ ਖਾਤਰ ਮੇਰੇ ਨਾਲ ਇਹ ਲੜਾਈ ਭਾਵ ਤੂੰ ਭੁੱਲਣ ਲਈ ਆ ਗਿਆ ਏ। ਕਹਿਣ ਲੱਗਾ ਜੇ ਤੇਰੇ ਅੰਦਰ ਇਤਨੀ ਭਾਵਨਾ ਏ ਤੇ ਮੈਂ ਤੇਰੇ ਚਰਨਾਂ ਵਿੱਚ ਖਾਤਰ ਆ। ਲੋਕਾਂ ਨੂੰ ਕਹਿਣ ਲੱਗਾ ਤੁਸੀਂ ਕੁਸ਼ਤੀ ਹੋਣ ਲੱਗੀ ਦੇਖੋ ਕਹਾਣੀ ਬਦਲ ਗਈ ਕੁਸ਼ਤੀ ਕਿਹੜੀ ਹੋਣੀ ਸੀ ਭਲਵਾਨ ਦਾ ਵੀ ਗੁਰੂ ਨਾਨਕ ਸਾਹਿਬ ਨੇ ਭਲਾ ਕਰਨਾ ਸੀ। ਕਹਿਣ ਲੱਗਾ ਉਹ ਸਿੱਖ ਲੋ ਨਿਸੰਗ ਹੋ ਕੇ ਆ ਤੇ ਮੇਰੇ ਨਾਲ ਤੂੰ ਕੁਸ਼ਤੀ ਪ੍ਰਾਰੰਭ ਕਰ। ਜਦੋਂ ਹੀ ਕੁਸ਼ਤੀ ਕਰਨ ਲੱਗੇ ਨਾ ਪਹਿਲੇ ਹੀ ਦਾਅ ਦੇ ਅੰਦਰ ਕਿਉਂਕਿ ਇੱਕ ਪਾਸੇ ਸਰੀਰ ਦੀ ਤਾਕਤ ਵਾਲਾ ਖਲੋਤਾ ਸੀ ਦੂਸਰੇ ਪਾਸੇ ਰੱਬੀ ਤਾਕਤ ਵਾਲਾ ਖੜਾ ਏ। ਪਰ ਇੱਥੇ ਸਤਿਗੁਰੂ ਨੇ ਦੋਨਾਂ ਦੇ ਅੰਦਰ ਹੁਣ ਆਪਣੀ ਤਾਕਤ ਪਾ ਦਿੱਤੀ ਏ। ਪਹਿਲਾਂ ਹੀ ਸਿੱਖ ਨੇ ਜਦੋਂ ਕੁਸ਼ਤੀ ਖੇਤੇ ਇਹੋ ਜਿਹਾ ਦਾ ਕਿਉਂਕਿ ਉਹ ਚਾਹੁੰਦਾ ਸੀ ਨਾ ਭਲਵਾਨ ਉਹ ਜਾਣ ਬੁੱਝ ਕੇ ਸਾਹਮਣੇ ਉਹ ਧਰਤੀ ਤੇ ਡਿੱਗ ਪਿਆ।
ਪਰ ਸਵਾਰਥ ਕੋ ਜਾਣ ਕੇ ਬੋਝ ਲਗਾਇਓ ਨਾ।
ਕਹਿਣ ਲੱਗੇ ਉਹਨੇ ਪਰ ਸਵਾਰਥ ਜਾਣ ਕੇ ਪਰ ਉਪਕਾਰ ਜਾਣ ਕੇ ਆਪਣੀ ਤਾਕਤ ਲਾਈ ਨਹੀਂ ਬਿਲਕੁਲ ਮੋਮ ਖੋ ਗਿਆ ਢਿੱਲੜ ਗਿਆ ਉਹਦੇ ਸਾਹਮਣੇ ਇਕਦਮ ਆਪਣੀ ਕੰਡ ਲਵਾ ਲਈ।
ਮਨ ਬਲੀ ਤਰੇ ਗਿਰੋ ਲਖਾਏ ਨਰਸਭ ਹੀ ਗੁਰ ਮੈਂ ਬਿਸਮਾਏ।
ਜਦੋਂ ਹੀ ਇਹ ਭਲਵਾਨ ਦੀ ਕੰਡ ਲਾਤੀ ਸਾਰੇ ਲੋਕ ਬੜੇ ਖੁਸ਼ ਹੋ ਗਏ ਕਮਾਲ ਏ ਸਾਰੇ ਖੱਸਦੇ ਸਨ ਇਸ ਪਤਲੇ ਜੇ ਮਨੁੱਖ ਤੇ ਪਰ ਹੁਣ ਖੱਸਦੇ ਪਏ ਆ ਕਮਾਲ ਹੋ ਗਈ ਹੈਰਾਨ ਹੋ ਗਏ ਆ ਇਹਨੇ ਇਸ ਇਤਨੇ ਵੱਡੇ ਭਲਵਾਨ ਨੂੰ ਕਿਵੇਂ ਢਾਲ ਲਿਆ। ਕਹਿ ਕਹਿਣ ਲੱਗੇ ਉਸੇ ਵਕਤ ਭਲਵਾਨ ਕਹਿਣ ਲੱਗਾ ਰਾਜਨ ਛੇਤੀ ਲਿਆ ਸੋਹਣੇ ਕੱਪੜੇ ਵੀ ਲਿਆ ਜਿਹਨੇ ਮੈਨੂੰ ਖੜਾਇਆ ਏ ਤੇ ਹਜ਼ਾਰ ਰੁਪਇਆ ਛੇਤੀ ਲੈ ਕੇ ਆ ਕਿਉਂਕਿ ਉਹ ਚਾਹੁੰਦਾ ਹੈ ਉਹ ਭਲੇ ਵਿੱਚ ਸ਼ਾਮਲ ਹੋਣਾ। ਵੇਖਣਾ ਇਸ ਪੰਕਤੀ ਨੂੰ ਪੜ੍ਹ ਕੇ ਅਸੀਂ ਸਮਾਪਤੀ ਕਰਦੇ ਹਾਂ ਤਾਂ ਪ੍ਰਸੰਗ ਅਸੀਂ ਕੱਲ ਵੇਖਾਂਗੇ ਵਿਚਾਰਾਂਗੇ ਕੀ ਹੋਇਆ। ਜਦੋਂ ਹੀ ਨਾ ਉਸ ਭਲਵਾਨ ਨੇ ਉਹ ਬਸਤਰ ਤੇ ਹਜ਼ਾਰ ਰੁਪਇਆ ਰਾਜੇ ਕੋਲ ਲੈ ਕੇ ਨਾ ਉਹ ਸਿੱਖ ਨੂੰ ਪਕੜਾਇਆ ਏ ਅਜੇ ਕੱਪੜੇ ਪਕੜਾਂ ਦਾ ਵੀ ਪਿਆ ਏ ਪੈਸੇ ਗੁਰੂ ਨਾਨਕ ਸਾਹਿਬ ਨੇ ਭਲਵਾਨ ਦੇ ਹਿਰਦੇ ਦੇ ਅੰਦਰੋਂ ਜਿਹੜੀ ਕਰੋੜਾਂ ਜਨਮਾਂ ਦੀ ਮਹਿਲ ਤੇ ਪੜਦਾ ਸੀ ਉਹ ਪਾਸੇ ਹਟਾ ਕੇ ਅੰਦਰ ਸੱਚ ਦਾ ਪ੍ਰਕਾਸ਼ ਕਰ ਦਿੱਤਾ। ਭਲਵਾਨ ਦਾ ਅਜੇ ਉਹ ਦੇ ਰਿਹਾ ਏ ਇਸ ਨੂੰ ਉਹਦੇ ਅੰਦਰ ਦਾ ਪੜਦਾ ਚੁੱਕਿਆ ਗਿਆ। ਇਹ ਕਿੰਨੀਆਂ ਰਹਿਮਤਾਂ ਨੇ ਸਮਰੱਥ ਗੁਰੂ ਦੀਆਂ ਉਹਨੂੰ ਮਿਲ ਕੇ ਆਖੋ ਜੇ ਗੁਰ ਪੂਰਾ ਮੇਰਾ ਗੁਰ ਪੂਰਾ ਗੁਰ ਸਤਿਗੁਰੂ ਗੁਰੂ ਨਾਨਕ ਸਾਹਿਬ ਪਿਤਾ ਮਹਾਰਾਜ ਤੇ ਤਨ ਕਰਨ ਉਹਨਾਂ ਦੀ ਸਿੱਖੀ ਕਮਾਣ ਵਾਲੇ ਇਧਰ ਪਲਵਾਨ ਦੇ ਅੰਦਰ ਪ੍ਰਕਾਸ਼ ਹੋਇਆ। ਪਰ ਜਦੋਂ ਇਹ ਸਤਿਗੁਰੂ ਦੇ ਚਰਨਾਂ ਚ ਪਹੁੰਚਦਾ ਏ, ਸਤਿਗੁਰੂ ਇਹਦੇ ਉੱਪਰ ਟੁੱਟ ਕੇ ਇਹਨੂੰ ਕਿੱਥੇ ਪਹੁੰਚਾਉਂਦੇ ਨੇ, ਉਹ ਕੱਲ ਰਾਤਰੀ ਦੇ ਦੀਵਾਨ ਅੰਦਰ ਦਰਸ਼ਨ ਕਰਾਂਗੇ। ਸਤਿਗੁਰੂ ਕਿਰਪਾ ਕਰਨ, ਇੱਕ ਹਫ਼ਤਾ ਹੋਰ ਆਪ ਜੀ ਨਾਲ ਮਿਲ ਕੇ ਅਗਲੇ ਐਤਵਾਰ ਤੱਕ ਸਤਿਗੁਰੂ ਜੀ ਦੀਆਂ ਕਥਾ ਕਹਾਣੀਆਂ ਵਿਚਾਰਾਂ ਦੀ ਸਾਂਝ ਪਾਵਾਂਗੇ। ਪ੍ਰਬੰਧਕ ਸਭਾਕਾਂ ਨੇ ਸਮਾਰੋਹ ਦਾ ਨਿਯਤ ਕੀਤਾ ਸਵਾ ਛੇ ਤੋਂ ਸਵਾ ਸੱਤ ਦਾ। ਆਪ ਜੀ ਸਮੇਂ ਸਿਰ ਪਹੁੰਚ ਕੇ ਰਲ ਮਿਲ ਕੇ ਸਾਧ ਸੰਗਤ ਵਿੱਚ ਆਰਤੀ ਭਰਿਆ ਕਰੀਏ, ਸਤਿਗੁਰੂ ਜੀ ਦੇ ਚਰਨਾਂ ਨਾਲ ਜੁੜ ਕੇ ਲਾਭ ਉਠਾਈਏ। ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ।